तेरा। इस प्रकार श्री गुरु सदन अति उत्साह ज्योतीन अधिक त्यावल बरतई पही पीर सुख पीन।
वाहिगुरु जी का खालसा, वाहिगुरु जी की फतेह। परम सत्कार योग, सम्मान योग, गुरु का खास रूप, गुरु खालसा, सात संगत। वड़भागी हर संगत पावे, भागहीन परम चोटा खावे। वड्या भागा वाले हो, दीन ते दुनिया दे मालक नौवें पातशाह। तेग बहादुर सिमरिया कर नौन दे आवे ताए, सब थाई होए सहाय। ऐसे सतगुरु नौवें पातशाह जी दे पावन स्थान ते श्री गुरु ग्रंथ साहिब जी दी पावन पवित्र हजूरी च जो अमृत वेले तो पंचमी दे दीवान सजे हुए हन, इन्हां दीवानां विच हाजरियां भर के एकत्र होके ढाडी सिंघां पासों, कविशर सिंघां पासों, रागी सिंघां पासों गुरु का पवित्र सुजस, गुरु परमेश्वर निरंकार दी वड्याई बड़े सत्कार श्रद्धा भावना नाल आप जी ने सरवण कीती है। लड़ीवार कथा जो धन गुरु अर्जन देव साहब जी महाराज जी दे इतिहास दी चल रही है, इस नूं सरवण करन वास्ते आप जी इस वक्त बड़ी श्रद्धा भावना सत्कार नाल जुड़ बैठे हो। बाबा महादेव जी जो बाबा पृथ्वी चंद जी नूं पहलां समझा के आए हन, पर पृथ्वी चंद नहीं समझिया, आखिरकार बाबा महादेव जी ने पृथ्वी चंद नूं श्राप दिता कि पृथ्वी चंद तेरा मन चिंता दे सरोवर दी हर वेले मच्छी बनाया रहे। कहण दा भाव कि तेरा मन सदा चिंता विच ही रहे, फिक्र विच ही रहे। बाबा महादेव जी ने जो श्राप दिता है ये सच भी होया। जिन्नी देर तक बाबा पृथ्वी चंद जी संसार च रहे उदों तक चिंता दी अग विच सड़दे ही रहे, एक दिन भी कदे मन नूं शांति नहीं मिली पृथ्वी चंद दे। आखिरकार बाबा महादेव जी पृथ्वी चंद कोलों उठ के आ गए, पहला अपने घर च पहुंचे, फिर गुरु अर्जन देव साहब नूं मिलन लई आए। आके गुरु अर्जन साहब दे दर्शन कीते, पुछया सतगुरु सच्चे पातशाह जी की खेड वरती है, पृथ्वी चंद दा पाप उगड़ के सामने आया है, ਇਹ ਖਿਡਾਵਾ ਕਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤੁਹਾਡੇ ਤੋਂ ਵੱਖਰਾ ਕਰਕੇ ਲੈ ਗਿਆ, ਕਿਵੇਂ ਜ਼ਹਿਰ ਦੇਣ ਲੱਗਾ। ਤੇ ਸਤਿਗੁਰੂ ਜੀ ਨੇ ਦੱਸਿਆ ਇਹ ਬੈਠਾ ਹੈ ਸਾਹਮਣੇ ਬ੍ਰਾਹਮਣ, ਬਾਬਾ ਜੀ ਤੁਸੀਂ ਇਹਦੇ ਕੋਲੋਂ ਹੀ ਪੁੱਛ ਲਓ। ਉਹਨੇ ਦੱਸਿਆ ਕਿ ਮੈਂ ਇਹੋ ਜਿਹਾ ਖੋਟਾ ਕਰਮ ਕੀਤਾ ਹੈ ਪ੍ਰਿਥੀ ਚੰਦ, ਜੋ ਆਪ ਤੇ ਪਾਪ ਦੇ ਖੂਹ ਵਿਚ ਡਿੱਗਾ ਹੀ ਪਿਆ ਸੀ, ਡੋਬੀ ਰਿਹਾ ਸੀ, ਮੇਰੀ ਬਾਂਹ ਫੜ ਕੇ ਮੈਨੂੰ ਵੀ ਡੋਬਣਾ ਚਾਹੁੰਦਾ ਸੀ, ਪਰ ਮੈਨੂੰ ਗੁਰੂ ਸਾਹਿਬ ਨੇ ਕਿਰਪਾ ਕਰਕੇ ਰੱਖ ਲਿਆ। ਸ੍ਰੀ ਹਰਗੋਬਿੰਦ ਸਾਹਿਬ ਦੀ ਜੋ ਕਰਾਮਾਤੀ ਨੇ, ਅਜਮਤੀ ਨੇ, ਉਹਨਾਂ ਦੀ ਰੱਖਿਆ ਅਕਾਲ ਪੁਰਖ ਪਰਮੇਸ਼ਰ ਨੇ ਕੀਤੀ। ਇਹ ਵਚਨ ਵਿਲਾਸ ਸੁਣ ਕੇ ਬਾਬਾ ਮਹਾਦੇਵ ਜੀ ਸਤਿਗੁਰਾਂ ਦੇ ਪਾਸੋਂ ਵਾਪਸ ਆਪਣਿਆਂ ਮਹਿਲਾਂ ਨੂੰ ਚਲੇ ਗਏ ਔਰ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ, ਮਾਤਾ ਗੰਗਾ ਜੀ ਨੇ ਪਰਮੇਸ਼ਰ ਦਾ, ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕੀਤੀਆਂ। ਦੇਗ ਤਿਆਰ ਕਰਕੇ ਗੁਰੂ ਦਰਬਾਰ ਚ ਦੇਗ ਹਾਜ਼ਰ ਕਰਕੇ ਅਰਦਾਸ ਕੀਤੀ, ਮਹਾਰਾਜ ਤੁਹਾਡਾ ਸ਼ੁਕਰ ਹੈ, ਤੁਸੀਂ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਰੱਖਿਆ ਕੀਤੀ ਹੈ, ਇਹਨਾਂ ਨੂੰ ਰੱਖਿਆ ਹੈ। ਇਸ ਢੰਗ ਨਾਲ, ਇਸ ਪ੍ਰਕਾਰ ਨਾਲ ਅਰਦਾਸ ਬੇਨਤੀ ਜੋਦੜੀ ਕੀਤੀ, ਗੁਰੂ ਘਰ ਵਿਚ ਖੁਸ਼ੀਆਂ ਵੀ ਮਨਾਈਆਂ ਜਾ ਰਹੀਆਂ, ਬੜੇ ਭਾਰੀ ਉਤਸਵ ਵੀ ਮਨਾਏ ਜਾ ਰਹੇ ਨੇ। ਆਓ ਮਨ ਬਿਰਤੀਆਂ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜ ਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਮਨ ਬਿਰਤੀਆਂ ਦੀ ਹਾਜ਼ਰੀ ਗੁਰੂ ਚਰਨਾਂ ਚ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਏਰਾ ਇਸ ਪ੍ਰਕਾਰ ਸ੍ਰੀ ਗੁਰ ਸਦਨ ਅਤੇ ਉਤਸ਼ਾਹ ਯਕੀਨ,
ਇਸ ਪ੍ਰਕਾਰ ਨਾਲ ਸਤਿਗੁਰੂ ਜੀ ਦੇ ਘਰ ਵਿਚ ਬੜੇ ਉਤਸ਼ਾਹ ਮਨਾਏ ਗਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਘਰ ਚ ਬੜੇ ਉਤਸ਼ਾਹ ਕੀਤੇ ਨੇ, ਖੁਸ਼ੀਆਂ ਮਨਾਈਆਂ ਕਿ ਅਕਾਲ ਪੁਰਖ ਨੇ ਸ੍ਰੀ ਹਰਗੋਬਿੰਦ ਸਾਹਿਬ ਦੀ ਰੱਖਿਆ ਕੀਤੀ ਹੈ। ਮਾਤਾ ਗੰਗਾ ਜੀ ਇਸ ਤਰ੍ਹਾਂ ਖੁਸ਼ ਨੇ ਮਾਨੋ ਜਿਵੇਂ ਅੱਜ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਨਵੇਂ ਜਨਮ ਦੀ ਪ੍ਰਾਪਤੀ ਹੋਈ ਹੋਵੇ। ਏਦਾਂ ਦੇ ਉਤਸ਼ਾਹ ਤੇ ਖੁਸ਼ੀਆਂ ਗੁਰੂ ਘਰ ਵਿਚ ਮਨਾਈਆਂ ਗਈਆਂ ਹਨ।
ਅਦਕ ਤਿਆਵਲ ਪਰਤਈ ਪਈ ਪੀਰ ਸੁਖ ਪੀਣ,
ਤਿਹਾਵਲ ਕਹਿੰਦੇ ਨੇ ਕੜਾ ਪ੍ਰਸ਼ਾਦ ਦੀ ਦੇਗ ਨੂੰ, ਜਿਹਦੇ ਚ ਤਿੰਨ ਚੀਜ਼ਾਂ ਬਰਾਬਰ ਪੈਣ, ਖੰਡ ਘਿਓ ਔਰ ਆਟਾ, ਤਿੰਨ ਚੀਜ਼ਾਂ ਬਰਾਬਰ ਦੀਆਂ ਪੈਣ ਨੂੰ ਤਿਹਾਵਲ ਕਹਿੰਦੇ। ਐਸੀ ਤਿਹਾਵਲ ਕੜਾ ਪ੍ਰਸ਼ਾਦ ਦੀ ਜੋ ਦੇਗ ਹੈ ਉਹ ਖੁੱਲੀ ਵਰਤੀ ਹੈ। ਸਾਰੀ ਸੰਗਤ ਵਿਚ ਜਿਤਨੇ ਸਿੱਖ ਨੇ ਸਭ ਵਿਚ ਦੇਗਾਂ ਖੁੱਲੀਆਂ ਵਰਤੀਆਂ ਨੇ। ਬੜੀ ਭੀੜ, ਬੜਾ ਵੱਡਾ ਭਾਰੀ ਇਕੱਠ ਗੁਰੂ ਘਰ ਵਿਚ ਹੋਇਆ। ਸਾਰੀ ਸੰਗਤ ਬੜੀ ਸੁਖ ਮਨਾ ਰਹੀ ਹੈ, ਖੁਸ਼ੀ ਮਨਾ ਰਹੀ ਹੈ।
ਸਵਈਆ ਲਗ ਦੁੰਦ ਪਕੀ ਧੁਨ ਬਾਜਤ ਹੈ ਬੋ ਨਾਦਨ ਫੀਰਨ ਕੇ ਸੰਗ ਭਾਰੇ,
ਛੋਟੇ ਨਗਾਰੇ ਜਿਹੜੇ ਨੇ ਉਹ ਦਰਵਾਜੇ ਤੇ ਵੱਜ ਰਹੇ ਨੇ। ਛੋਟੇ ਨਗਾਰੇ ਵਜਾਉਣ ਦਾ ਮਤਲਬ ਹੁੰਦਾ ਸੀ ਕਿ ਜਿਸ ਘਰ ਦੇ ਵਿਚ ਖੁਸ਼ੀ ਹੁੰਦੀ ਸੀ ਉਸ ਘਰ ਦੇ ਦਰਵਾਜਿਆਂ ਮੂਹਰੇ ਛੋਟੇ ਨਗਾਰੇ ਰੱਖ ਦਿੱਤੇ ਜਾਂਦੇ ਸੀ ਵਜਾਉਣ ਲਈ, ਤਾਂ ਜੋ ਲੋਕਾਂ ਨੂੰ ਪਤਾ ਲੱਗ ਜੇ ਕਿਸ ਘਰ ਦੇ ਵਿਚ ਖੁਸ਼ੀ ਹੈ। ਉਹ ਛੋਟੇ ਨਗਾਰੇ ਵਜਾਏ ਗਏ, ਉਹ ਛੋਟੇ ਨਗਾਰਿਆਂ ਦੀ ਆਵਾਜ਼ ਦੂਰ ਦੂਰ ਤੱਕ ਜਾਂਦੀ ਹੈ। ਬਹੁਤ ਸਾਰੀਆਂ ਨਫੀਰੀਆਂ ਵੱਜੀਆਂ ਹਨ, ਸ਼ਹਿਨਾਈਆਂ ਵੱਜੀਆਂ ਹਨ, ਖੁਸ਼ੀ ਦੇ ਜਿਹੜੇ ਨਾਦ ਨੇ ਉਹ ਵੱਜੇ ਹਨ।
ਕਰ ਪੋਰ ਕੁਲਾਲ ਸਭ ਆਸ਼ਕ ਦੇ ਮਿਲੇ ਨਰ ਨਾਰੇ,
ਸਤਿਗੁਰਾਂ ਦੇ ਘਰ ਦੇ ਦਰਵਾਜੇ ਤੇ ਬੜਾ ਕੁਲਾਹਲ ਹੋ ਰਿਹਾ, ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਜਿਤਨੇ ਨਰ ਨਾਰੀਆਂ ਗੁਰੂ ਘਰ ਦੇ ਵਿਚ ਆਏ ਨੇ ਸਭ ਅਸੀਸਾਂ ਦੇ ਰਹੇ, ਸਭ ਆਪਣੇ ਮੁਖ ਤੋਂ ਅਸੀਸਾਂ ਦਿੰਦੇ ਨੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਚਿਰੰਜੀਵੀ ਹੋਣ ਦੀਆਂ ਅਸੀਸਾਂ ਦਿੰਦੇ ਹਨ।
ਪ੍ਰਿਥੀਏ ਕੋ ਗਾਰ ਨਿਕਾਰਤ ਹੈ ਨਿਤ ਪਾਪ ਵਿਖੈ ਰਤ ਜੋ ਦੁਰ ਚਾਰੇ,
ਔਰ ਜਿੰਨੇ ਸਿੱਖ ਦੇ ਸਭ ਪ੍ਰਿਥੀ ਚੰਦ ਨੂੰ ਗਾਲਾਂ ਕੱਢਦੇ ਨੇ, ਪ੍ਰਿਥੀ ਚੰਦ ਦੀ ਨਿੰਦਾ ਕਰਦੇ ਨੇ, ਕਹਿੰਦੇ ਏਡਾ ਖੋਟਾ ਬੰਦਾ ਪ੍ਰਿਥੀ ਚੰਦ, ਏਡਾ ਮਾੜਾ ਤੇ ਭੈੜਾ ਇਨਸਾਨ ਹੈ ਕਿ ਜਿਹਨੇ ਗੁਰੂ ਹਰਗੋਬਿੰਦ ਸਾਹਿਬ ਦੀ ਜੋ ਬਾਲ ਉਮਰ ਚ ਨੇ ਉਹਨਾਂ ਨੂੰ ਜ਼ਹਿਰ ਦੇਣ ਦਾ ਯਤਨ ਕੀਤਾ। ਇਹਦੇ ਨਾਲੋਂ ਜ਼ਿਆਦਾ ਭੈੜਾ ਖੋਟਾ ਪਾਪ ਕਰਮ ਹੋਰ ਕਿਹੜਾ ਹੋ ਸਕਦਾ ਹੈ? ਪ੍ਰਿਥੀ ਚੰਦ ਬੜਾ ਮਾੜਾ ਇਨਸਾਨ ਹੈ ਜਿਹੜਾ ਹਰ ਵੇਲੇ ਪਾਪ ਕਰਮਾਂ ਵਿਚ ਹੀ ਆਪਣੀ ਸੋਚ ਨੂੰ ਰੱਖਦਾ ਹੈ, ਹਰ ਵੇਲੇ ਪਾਪ ਕਰਮਾਂ ਵਿਚ ਹੀ ਪ੍ਰਵਿਰਤ ਰਹਿੰਦਾ ਹੈ।
ਹਰ ਗੋਬਿੰਦ ਕੋ ਬਿਕ ਦੀਨ ਅਬੈ ਪਰਮੇਸ਼ਰ ਹਾਥ ਦੈ ਲੀਨ ਉਬਾਰੇ,
ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਜ਼ਹਿਰ ਦੇਣ ਦਾ ਯਤਨ ਕੀਤਾ ਹੈ। ਪ੍ਰਿਥੀ ਚੰਦ ਨੇ ਖਿਡਾਵੇ ਬ੍ਰਾਹਮਣ ਨੂੰ ਖਰੀਦ ਕੇ ਉਹਨੂੰ 500 ਰੁਪਈਏ ਦਾ ਲਾਲਚ ਦੇ ਕੇ ਜ਼ਹਿਰ ਦੇਣ ਦਾ ਯਤਨ ਕੀਤਾ ਹੈ, ਪਰ ਇਹ ਤਾਂ ਅਕਾਲ ਪੁਰਖ ਨੇ ਕਿਰਪਾ ਕੀਤੀ ਕਿ ਹਰਗੋਬਿੰਦ ਸਾਹਿਬ ਜੀ ਦੀ ਰੱਖਿਆ ਕਰਕੇ ਉਭਾਰ ਲਿਆ।
मुख कारक लग गई तिसके मर बे लग जाए ना कैसे पखारे।
हुण पृथ्वी चंद दे मुंह ते एहो जी कालख लग गई है, एहो जी कारस लगी है निंदा दी ए पाप दी के जदों तक मरदा नहीं उदों तक ए कालख नहीं उतरदी, मरण तक भी कालख नहीं उतरन लगी पृथ्वी दे मुंह तो। एहो जा खोटा भैड़ा कुकर्म कीता पृथ्वी चंद ने के इस पाप कर्म दी कालख ओदे मुंह ते लगी है जो मरण तक नहीं उतरन लगी।
शर्मियो कर बीच दुर्यो मत मूर्ख बाद ही बैर करे हित चारे।
और उन्हें शर्म नू त्याग दिता, हुण एहो जा शर्मिंदा होया जदों पाप सामने आया उदा ते हुण जाके अपने घर दे अंदर ही वड़ गया दरवाजे बंद करके, बाहर नहीं निकलिया शर्म दा मारिया कि मेरा पाप उगड़ के संगत दे सिखां दे सामने आ गया। ते शर्म दे नाल अपने घर दे विच दरवाजा भेड़ के दरवाजा बंद करके बैठ गया है। मूर्ख बिना गल तो ही सतगुरां नाल वैर कर रहा, कोई गल नहीं कोई कारण नहीं, बिना कारण तो अकारण ही धन गुरु अर्जन साहब जी महाराज जी दे नाल वैर दी बिरती रख के दुश्मनी कमा रहा है।
गुरु नानक की ए जोत विराजत है गुण पूर्ण जो शुभ कारे।
धन गुरु नानक साहब सचे पातशाह जी दी जो पवित्र जोत है ओ जोत गुरु अर्जन साहब दे विच विराजदी है, ओ जोत धन गुरु अर्जन साहब जी महाराज जी दे विच विराजमान है और सतगुरु जी गुणा विच पूर्ण ने शुभकारी हन, हर वेले सारयां दा भला मंगदे ने भलाई करदे ने और भलाई लोड़दे हन।
छल ब्रिंद करे न छले किस रीत सदा सरबग किरतग उदारे।
ते प्रिथिया ऐसे सरबग गुरु साहब नू अपने छल नाल छलना चाहुंदा जो सदा ही सरबग ने अंतरजामी ने सब कुछ जानदे ने उना नू छल करके छलना चाहुंदा जेडे कदे छले ही नहीं जा सकदे और सदा ही सरबग ने और सदा ही किरतार्थ करन वाले उदार सतगुरु जी हन।
ए बतिया सुन के सब ही तिसको पक के सब जाए सुनावे।
खालसा जी जदों गुरु के सिख एदा दियां गल्लां करदे ने एदा दियां बातां करदे ने हुण उत्थे पृथ्वी चंद दे भी पांच चार बंदे फिरदे सी जेड़े पृथ्वी चंद दी हमायत करदे सी। ए संसार है खालसा जी, जे इत्थे सच नाल जुड़े हुए लोक ने ते झूठ नाल जुड़े हुए भी बहुत ने। कई बंदे पृथ्वी चंद दे हमायती विच फिरदे सी सूह लैण वास्ते कि किहो जिहियां गल्लां हो रहियां, उह जदों सुणदे ने पृथ्वी चंद नूं भी सारे गालां कढ रहे ने, पृथ्वी चंद नूं माड़ा कह रहे ने, गुरु अर्जन साहब दी उपमा करदे ने, उह जिहड़े पृथ्वी दे पक्षवादी सन ना पृथ्वी चंद दा पक्ष पूर्ण वाले उह फिर पृथ्वी चंद कोल आ के पृथ्वी नूं सारियां गल्लां दसदे ने।
लोक हजारों ही गार निकार कीन महा अग बाक अलामे।
आके पृथ्वी चंद नूं दसदे ने कहिंदे बाबा जी हजारां ही लोक तुहानूं गालां कढ रहे ने, हर एक बंदा जिहदी भी जुबान ते सुणीए ओह तुहानूं ही गालां कढ रिहा, तुहानूं ही भैड़ा कब्बा बोल रहे ने सारे लोक, कहिंदे पृथ्वी बड़ा वड्डा पापी है, उहने बड़ा वड्डा भारी महापाप कीता है, ऐसा महा अग पाप कीता है जेड़ा किते बख्शिया नहीं जा सकदा।
को यों उत्साह करे वो पातन बादत पात अनेक बजावे।
हुण बड़े प्रकार दे उत्साह गुरु घर विच हो रहे ने, उत्थे तां खुशियां मनाईयां जा रहियां, तेरे घर च सोग पिया होया, उत्थे घिओ दे दीवे बल रहे ने, तेरे घर विच हनेरा ही हनेरा छाया होया पृथ्वी चंद, गुरु घर दे विच तां संगत उत्साह ही बड़े मना रही है, उत्थे तां कई प्रकार दे वाजे वज रहे ने, नफीरियां वज रहियां ने, शहनाईयां वज रहियां ने, छोटे नगारे वज रहे ने।
पीर रही पर पूरन पाकर पूर तिहावल को बरतावे।
बड़ी भीड़ है उत्थे गुरु घर दे विच तां तिल सुटण नूं थां नहीं, इन्नी ज्यादा भीड़ इन्ना ज्यादा इकट्ठ है उत्थे के पैर रखण नूं थां नहीं, सारा घर गुरु साहब दा पूरिया होया, ਫਿਰ ਉੱਥੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਖੁੱਲੀਆਂ ਵਰਤਾਈਆਂ ਜਾ ਰਹੀਆਂ, ਸਾਰੀਆਂ ਸੰਗਤਾਂ ਨੂੰ, ਸਾਰੇ ਸਿੱਖਾਂ ਨੂੰ ਕੜਾਹ ਪ੍ਰਸ਼ਾਦ ਵੰਡਿਆ ਜਾ ਰਿਹਾ।
ਕਬਿਤ ਪ੍ਰਿਥੀਆ ਸੁਨਤ ਮਨ ਗਿਣਤੀ ਗਿਣੰਤ ਬੋ।
ਪ੍ਰਿਥੀ ਚੰਦ ਜਦੋਂ ਆਪਣੇ ਪੱਖੀਆਂ ਕੋਲੋਂ ਇਹ ਗੱਲ ਸੁਣਦਾ ਵੀ ਗੁਰੂ ਘਰ ਚ ਇੰਨੇ ਖੁਸ਼ੀਆਂ ਮਨਾਈਆਂ ਜਾ ਰਹੀਆਂ, ਉੱਥੇ ਉਤਸ਼ਾਹ ਮਨਾਏ ਜਾ ਰਹੇ ਨੇ, ਤੇ ਪ੍ਰਿਥੀਆ ਚੰਦ ਸੁਣ ਕੇ ਆਪਣੇ ਮਨ ਵਿਚ ਕਈ ਪ੍ਰਕਾਰ ਦੀਆਂ ਗਿਣਤੀਆਂ ਗਿਣਦਾ ਹੈ।
ਕਾਜ ਨੇ ਸਿੱਧ ਰਹੋ ਸਲ ਰਹੋ ਛੱਤੀਆ।
ਕਹਿੰਦਾ ਬੜਾ ਮਾੜਾ ਹੋਇਆ, ਮੇਰਾ ਕੰਮ ਵੀ ਸਿੱਧ ਨੀ ਹੋਇਆ ਜਿਹੜਾ ਮੈਂ ਕਰਾਉਣਾ ਚਾਹੁੰਦਾ ਸੀ, ਉਹ ਕਾਰਜ ਵੀ ਸਿੱਧ ਨੀ ਹੋਇਆ, ਤੇ ਜਿਹੜਾ ਬੜਾ ਵੱਡਾ ਸਲ ਸੀ ਉਹ ਵੀ ਮੇਰੀ ਛਾਤੀ ਚ ਚੁਭਿਆ ਰਹਿ ਗਿਆ। ਏਡਾ ਵੱਡਾ ਸਲ ਸੀ ਸ੍ਰੀ ਹਰਗੋਬਿੰਦ ਸਾਹਿਬ ਜੀ, ਉਹ ਸਲ ਮੇਰੀ ਛਾਤੀ ਵਿਚ ਚੁਭਿਆ ਹੋਇਆ ਰਹਿ ਗਿਆ ਹੈ।
ਨਿਫਲ ਉਪਾਏ ਗਏ ਛਾਨਤ ਅਨੇਕ ਪਏ।
ਮੈਂ ਅਨੇਕਾਂ ਪ੍ਰਕਾਰ ਦੇ ਉਪਾਅ ਕਰਕੇ ਵੇਖੇ ਨੇ, ਜਿੰਨੇ ਉਪਾਅ ਕਰਦਾ ਸਾਰੇ ਨਿਸ਼ਫਲ ਜਾਂਦੇ ਨੇ, ਜਿਹੜਾ ਵੀ ਉਦਮ ਕਰਨ ਦਾ ਯਤਨ ਕਰਦਾ ਉਹ ਸਾਰੇ ਨਿਸ਼ਫਲ ਜਾਂਦੇ ਨੇ, ਮੇਰਾ ਕੋਈ ਵੀ ਉਪਾਅ ਜਿਹੜਾ ਉਹ ਹਾਲੇ ਤੱਕ ਸਿੱਧ ਨਹੀਂ ਹੋਇਆ।
ਉਲਟੋ ਕਲੰਕ ਲੈ ਜਾਣਿਓ ਜਿੱਤ ਕੀਤੀ ਆ।
ਸਗੋਂ ਉਲਟਾ ਕਲੰਕ ਲਿਆ ਆਪਣੇ ਮੱਥੇ ਤੇ, ਲੋਕਾਂ ਦੇ ਕੋਲੋਂ ਆਪਣੀ ਨਿੰਦਾ ਹੀ ਕਰਾਈ, ਤੇ ਉਲਟਾ ਕਲੰਕ ਲਿਆ ਜਿੱਥੇ ਕਿੱਥੇ ਲੋਕ ਮੇਰਾ ਅਨਾਦਰ ਕਰ ਰਹੇ ਨੇ, ਲੋਕ ਮੇਰੀ ਨਿੰਦਾ ਕਰ ਰਹੇ ਨੇ, ਮੈਨੂੰ ਹੀ ਭੈੜਾ ਕਹਿੰਦੇ ਨੇ ਵੀ ਬੜਾ ਮਾੜਾ। ਕਲੰਕ ਵੀ ਲੈ ਲਿਆ ਲੋਕਾਂ ਦੇ ਕੋਲੋਂ, ਮੂੰਹ ਦੇ ਉੱਤੇ ਕਾਲਖ ਵੀ ਲਵਾ ਲਈ ਹੈ, ਤੇ ਮੇਰਾ ਕੰਮ ਵੀ ਜਿਹੜਾ ਉਹ ਪੂਰਨ ਤੌਰ ਤੇ ਸਿੱਧ ਨਹੀਂ ਹੋਇਆ, ਕਾਰਜ ਵੀ ਜਿਹੜਾ ਉਹ ਨਹੀਂ ਹੋ ਸਕਿਆ।
ਪਿੱਪਲ ਮਤਹੀਨ ਬਿਕਦਾ ਤੇ ਨਾ ਦੀਨ ਜਿਨ।
ਇਹ ਜਿਹੜਾ ਬ੍ਰਾਹਮਣ ਸੀ ਜਿਹਨੂੰ ਮੈਂ ਲਾਲਚ ਦੇ ਕੇ ਭੇਜਿਆ ਸੀ ਕਿ ਜਾ ਕੇ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਤੂੰ ਜ਼ਹਿਰ ਦੇ, ਉਹ ਵੀ ਮਾੜੀ ਮਤ ਵਾਲਾ ਹੀ ਨਿਕਲਿਆ, ਉਹ ਵੀ ਮਤ ਤੋਂ ਹੀਣਾ ਬੇਵਕੂਫ ਮੂਰਖ ਪੰਡਿਤ ਸੀ ਜਿਹੜਾ ਜਾ ਕੇ ਮੇਰਾ ਕੰਮ ਨਹੀਂ ਕਰ ਸਕਿਆ, ਮੇਰੇ ਕੰਮ ਨੂੰ ਸਿੱਧ ਨਹੀਂ ਕਰ ਸਕਿਆ।
ਜਾਮਨੀ ਮੈਂ ਜਾਣ ਤੋਂ ਨਾ ਕੰਮ ਪਿਆ।
ਬ੍ਰਾਹਮਣ ਵੀ ਮੂਰਖ ਇਹੋ ਜਿਹਾ ਸੀ ਵੀ ਦਿਨ ਦੇ ਸਵੇਰ ਦੇ ਚਾਨਣੇ ਚ ਜ਼ਹਿਰ ਦੇਣ ਲੱਗਾ ਸੀ, ਇਹੋ ਜਿਹਾ ਕੰਮ ਤਾਂ ਉਹਨੂੰ ਰਾਤ ਨੂੰ ਕਰਨਾ ਚਾਹੀਦਾ ਸੀ ਕਿ ਰਾਤ ਦੇ ਹਨੇਰੇ ਵਿਚ ਕਿਸੇ ਚੀਜ਼ ਚ ਜ਼ਹਿਰ ਮਿਲਾ ਕੇ ਦੇ ਦਿੰਦਾ ਤੇ ਕਿਸੇ ਨੂੰ ਕੰਨੋ ਕੰਨ ਖਬਰ ਨਹੀਂ ਸੀ ਹੋਣੀ, ਪਤਾ ਨਹੀਂ ਸੀ ਲੱਗਣਾ। ਪਰ ਉਹ ਪੰਡਿਤ ਵੀ ਇਹੋ ਜਿਹਾ ਮੂਰਖ ਮਾੜੀ ਮਤ ਵਾਲਾ ਵੀ ਉਹਨੂੰ ਇਹ ਨਹੀਂ ਸੀ ਪਤਾ ਲੱਗਾ ਕਿ ਮੈਂ ਜ਼ਹਿਰ ਦੇਣ ਲੱਗਾ ਵੀ ਦਿਨ ਦੇ ਚਾਨਣੇ ਵਿਚ ਤਾਂ ਸਾਰਿਆਂ ਨੂੰ ਪਤਾ ਚੱਲ ਜਾਏਗਾ। ਉਹਨੂੰ ਇਹ ਕੰਮ ਰਾਤ ਦੇ ਹਨੇਰੇ ਚ ਕਰਨਾ ਚਾਹੀਦਾ ਸੀ, ਜੇ ਰਾਤ ਨੂੰ ਇਹ ਕੰਮ ਕਰਦਾ ਤੇ ਕਿਸੇ ਨੂੰ ਕੰਨੋ ਕੰਨੀ ਖਬਰ ਨਹੀਂ ਸੀ ਹੋਣੀ, ਪਤਾ ਤੱਕ ਨਹੀਂ ਸੀ ਚੱਲਣਾ ਕਿਸੇ ਨੂੰ ਇਸ ਪਾਪ ਦਾ।
ਕ੍ਰਿਤ ਕ੍ਰਿਤ ਜਬ ਬੈਰੀ ਮ੍ਰਿਤੂ ਦੇਖ ਲੇ।
ਕਿਤੇ ਮੇਰਾ ਦੁਸ਼ਮਣ ਮਰ ਜਾਂਦਾ, ਜੇ ਮੇਰੇ ਦੁਸ਼ਮਣ ਸ੍ਰੀ ਹਰਗੋਬਿੰਦ ਸਾਹਿਬ ਦੀ ਮੌਤ ਹੋਈ ਮੈਂ ਵੇਖ ਲੈਂਦਾ ਤੇ ਮੇਰਾ ਦਿਲ ਕ੍ਰਿਤ ਕ੍ਰਿਤ ਹੋ ਜਾਣਾ ਸੀ, ਮੇਰਾ ਹਿਰਦਾ ਖਿੜ ਜਾਣਾ ਸੀ। ਜੇ ਮੈਂ ਆਪਣੇ ਦੁਸ਼ਮਣ ਦੀ ਮੌਤ ਵੇਖ ਲੈਂਦਾ ਤੇ ਮੇਰੇ ਮਨ ਚ ਬੜੀ ਖੁਸ਼ੀ ਹੋਣੀ ਸੀ, ਮੇਰੇ ਮਨ ਚ ਖੇੜਾ ਹੋਣਾ ਸੀ।
ਬੱਚਿਓ ਨਿਜ ਭਾਗਨ ਤੇ ਪਲੀ ਪਾਲ ਰਸੀਆ।
ਪਰ ਕਹਿੰਦੇ ਕੋਈ ਉਹਦੇ ਭਾਗ ਹੀ ਚੰਗੇ ਨੇ ਉਸ ਬਾਲਕ ਦੇ ਕਿ ਮੈਂ ਤਿੰਨ ਵਾਰੀ ਯਤਨ ਕਰ ਬੈਠਾ ਉਹਨਾਂ ਨੂੰ ਮਾਰਨ ਦਾ ਤੇ ਤਿੰਨੇ ਵਾਰ ਮੇਰੇ ਕੰਮ ਜਿਹੜੇ ਨੇ ਨਿਸ਼ਫਲ ਗਏ ਨੇ, ਮੇਰਾ ਕੋਈ ਵੀ ਕੰਮ ਪੂਰਾ ਨਹੀਂ ਹੋਇਆ। ਉਹ ਬੱਚੇ ਦੇ ਭਾਗ ਹੀ ਚੰਗੇ ਲੱਗਦੇ ਨੇ, ਉਹਦੇ ਕਰਮ ਹੀ ਚੰਗੇ ਲੱਗਦੇ ਨੇ ਕਿ ਹਰ ਵੇਲੇ ਉਹਦੇ ਭਾਗ ਸਾਥ ਦਿੰਦੇ ਨੇ ਤੇ ਮੇਰੇ ਭਾਗ ਜਿਹੜੇ ਨੇ ਉਹ ਮੇਰਾ ਸਾਥ ਨਹੀਂ ਦਿੰਦੇ।
ਕਬਿਤ ਨਿੰਦਕ ਬਣਿਆ ਨਰ ਕਰ ਕਰ ਕਹਿ ਪੁਰ।
ਸਾਰੇ ਪਿੰਡ ਦੇ ਲੋਕ, ਇਲਾਕੇ ਦੇ ਲੋਕ ਮੇਰੇ ਨਿੰਦਕ ਬਣ ਗਏ ਨੇ, ਘਰ ਘਰ ਦੇ ਵਿਚ ਮੇਰੀ ਨਿੰਦਾ ਹੋ ਰਹੀ, ਹਰ ਇਕ ਨਗਰ ਵਿਚ ਮੇਰੀ ਨਿੰਦਾ ਹੋ ਰਹੀ ਹੈ। ਸਭ ਮੈਨੂੰ ਹੀ ਮਾੜਾ ਕਹਿ ਰਹੇ ਨੇ ਕਿ ਪ੍ਰਿਥੀ ਚੰਦ ਮਾੜਾ ਹੈ, ਦੁਰਾਚਾਰੀ ਹੈ, ਭੈੜੇ ਪਾਪ ਕਰਮਾਂ ਵਾਲਾ ਹੈ। ਏਦਾਂ ਮੇਰੀ ਨਿੰਦਾ ਹਰ ਇਕ ਘਰ ਵਿਚ, ਹਰ ਇਕ ਸ਼ਹਿਰ ਵਿਚ ਹੋ ਰਹੀ ਹੈ।
ਸੁਣਿਓ ਨਾ ਜਾਏਗੋ ਵਿਸ਼ਾਲ ਬੇਰ ਚੀਨਿਓ।
ਇਹੋ ਜਿਹਾ ਵੱਡਾ ਵਿਸ਼ਾਲ ਬੈਰ ਪੈ ਗਿਆ ਹੁਣ ਮੇਰਾ ਗੁਰੂ ਜੀ ਨਾਲ ਕਿ ਹੁਣ ਮੇਰੇ ਕੋਲ ਇੱਥੇ ਰਹਿ ਕੇ ਆਪਣੀ ਨਿੰਦਾ ਨਹੀਂ ਸੁਣੀ ਜਾਣੀ। ਇਹ ਤਾਂ ਅੱਜ ਪਹਿਲਾ ਦਿਨ ਹੈ, ਆਉਣ ਵਾਲੇ ਸਮੇਂ ਚ ਹੋਰ ਸਿੱਖ ਆਉਣਗੇ, ਉਹ ਵੀ ਨਿੰਦਾ ਕਰਨਗੇ। ਰੋਜ਼ ਰੋਜ਼ ਮੈਂ ਆਪਣੀ ਨਿੰਦਿਆ ਆਪਣਾ ਅਪਮਾਨ ਨਹੀਂ ਸੁਣ ਸਕਾਂਗਾ। ਹੁਣ ਗੁਰੂ ਜੀ ਨਾਲ ਮੇਰਾ ਬੜਾ ਵੱਡਾ ਭਾਰੀ ਬੈਰ ਪੈ ਚੁੱਕਾ ਹੈ, ਉਹਨਾਂ ਨਾਲ ਬੜੀ ਵਿਸ਼ਾਲ ਦੁਸ਼ਮਣੀ ਪੈ ਚੁੱਕੀ ਹੈ।
ਐਸੇ ਚਿੰਤ ਠਾਨ ਕੇ ਅਧਿਕ ਦੁੱਖ ਮਾਨ ਕੇ,
ਇਹਦਾ ਆਪਣੇ ਮਨ ਚ ਬੜੀ ਭਾਰੀ ਚਿੰਤਾ ਕਰਕੇ ਬੜਾ ਦੁਖੀ ਹੋਇਆ ਪ੍ਰਿਥੀ ਚੰਦ। ਦੁਖੀ ਵੀ ਹੋ ਰਿਹਾ ਤੇ ਮਨ ਦੇ ਵਿਚ ਚਿੰਤਾ ਵੀ ਬੜੀ ਚੱਲ ਰਹੀ ਹੈ, ਮੈਂ ਇਹ ਕਿਹੋ ਜਿਹਾ ਕਰਮ ਕੀਤਾ ਹੈ, ਕੰਮ ਵੀ ਨਹੀਂ ਹੋਇਆ ਤੇ ਅਪਜਸ ਵੀ ਖੱਟ ਲਿਆ, ਲੋਕਾਂ ਕੋਲੋਂ ਆਪਣਾ ਅਨਾਦਰ ਵੀ ਕਮਾ ਲਿਆ ਤੇ ਕੰਮ ਵੀ ਮੇਰਾ ਸਿੱਧ ਨਹੀਂ ਹੋ ਸਕਿਆ, ਏਦਾਂ ਬੜੀ ਚਿੰਤਾ ਵਿਚ ਹੈ ਪ੍ਰਿਥੀ ਚੰਦ।
ਕਹਿਤ ਨਿਜ ਲੋਕਨ ਤੋਂ ਤਿਆਰੀ ਸਭ ਕੀਨਿਓ,
ਪ੍ਰਿਥੀ ਚੰਦ ਆਪਣੇ ਲੋਕਾਂ ਨੂੰ ਜਿਹੜੇ ਦੇ ਸੇਵਕ ਚੇਲੇ ਸਨ ਉਹਨਾਂ ਸਾਰਿਆਂ ਨੂੰ ਕਹਿਣ ਲੱਗਾ ਵੀ ਭਾਈ ਏਦਾਂ ਕਰੋ ਵੀ ਅੱਜ ਸਾਰੀਆਂ ਤਿਆਰੀਆਂ ਕਰ ਲੋ, ਜਿੰਨਾ ਸਾਜੋ ਸਮਾਨ ਆ ਉਹ ਸਾਰਾ ਸੰਭਾਲ ਲੋ, ਗੱਡਿਆਂ ਦੇ ਉੱਤੇ ਲੱਦ ਲੋ, ਕੋਈ ਚੀਜ਼ ਇੱਥੇ ਰਹਿ ਨਾ ਜਾਵੇ, ਸਾਰਾ ਅਸਬਾਬ ਤਿਆਰੀ ਕਰਕੇ ਇਕੱਠਾ ਕਰ ਲਵੋ।
ਲਾਦ ਲਿਓ ਆਜ ਨਹੀਂ ਰਹੇ ਸ਼ੇਸ਼ ਕਾਜ ਕੁਛ,
ਅੱਜ ਜਿੰਨਾ ਵੀ ਸਮਾਨ ਹੈ ਉਹ ਗੱਡਿਆਂ ਤੇ ਲੱਦ ਲਓ, ਇਹ ਨਾ ਹੋਵੇ ਕਿ ਸਵੇਰੇ ਚੱਲਣ ਨੂੰ ਮੈਂ ਕਹਾਂ ਤੇ ਤੁਸੀਂ ਕਹਿਣਾ ਮੈਂ ਸਮਾਨ ਲੱਦਣਾ। ਕਹਿੰਦੇ ਜਿੰਨਾ ਵੀ ਸਮਾਨ ਹੈ ਅੱਜ ਰਾਤੋ ਰਾਤ, ਰਾਤ ਤੋਂ ਪਹਿਲਾਂ ਸਾਰਾ ਸਮਾਨ ਲੱਦ ਲਓ, ਕੋਈ ਵੀ ਸਮਾਨ ਜਿਹੜਾ ਉਹ ਬਾਕੀ ਨਹੀਂ ਇੱਥੇ ਰਹਿਣ ਦੇਣਾ, ਜਿਹੜਾ ਕੱਲ ਨੂੰ ਗੱਡਿਆਂ ਤੇ ਲੱਦਣ ਵਾਸਤੇ ਤੁਸੀਂ ਰੱਖ ਲਓ, ਐਸਾ ਨਾ ਹੋਵੇ, ਇਸ ਕਰਕੇ ਅੱਜ ਹੀ ਸਾਰਾ ਕੰਮ ਨਿਬੇੜ ਲਓ।
ਬੱਡੀ ਪੁੰਨ ਸਾਰ ਤੇ ਸਿਧਾਰ ਪਰੈ ਪੰਥ ਬੀਚ,
ਕੱਲ ਸਵੇਰੇ ਵੱਡੀ ਪੁੰਨ ਸਾਰ ਤੇ ਦਾ ਮਤਲਬ ਹੈ ਸਵੇਰੇ ਅੰਮ੍ਰਿਤ ਵੇਲੇ ਹਨੇਰੇ ਪਿਆ ਹੀ ਆਪਾਂ ਇੱਥੋਂ ਨਿਕਲ ਜਾਣਾ, ਆਪਾਂ ਦਿਨ ਚੜ੍ਹਨ ਦੀ ਉਡੀਕ ਨਹੀਂ ਕਰਨੀ, ਸਵੇਰੇ ਹਨੇਰੇ ਪਿਆ ਹੀ ਇੱਥੋਂ ਚੱਲ ਪੈਣਾ, ਹਨੇਰੇ ਪਿਆ ਹੀ ਇੱਥੋਂ ਕੱਲ ਨੂੰ ਆਪਾਂ ਰਸਤੇ ਤੇ ਹੋਵਾਂਗੇ।
ਜੇ ਕਹਿ ਨਾ ਬੋਲੇ ਸਰੋਲ ਹੋਏ ਹੀ ਨਿਓ,
ਨਾ ਸਾਨੂੰ ਕੋਈ ਵੇਖੇਗਾ ਨਾ ਹੀ ਕੋਈ ਬੋਲੇਗਾ, ਜੇ ਦਿਨ ਦੇ ਚਾਨਣੇ ਚ ਜਾਵਾਂਗੇ ਤੇ ਹਜ਼ਾਰਾਂ ਲੋਕ ਗੱਲਾਂ ਕਰਨਗੇ, ਉਹ ਸਾਨੂੰ ਵੇਖ ਕੇ ਆ ਕੇ ਸਾਡੇ ਮੂੰਹ ਤੇ ਕਹਿਣਗੇ ਪਾਪੀ ਚੱਲੇ ਨੇ, ਉਹ ਸਾਡੀ ਨਿੰਦਾ ਕਰਨਗੇ, ਇਸ ਕਰਕੇ ਰਾਤ ਦੇ ਹਨੇਰੇ ਵਿਚ ਹੀ ਆਪਾਂ ਚਲੇ ਜਾਣਾ, ਨਾ ਕੋਈ ਵੇਖੇਗਾ ਤੇ ਨਾ ਹੀ ਕੋਈ ਬੋਲੇਗਾ ਤੇ ਨਾ ਹੀ ਰੋਲਾ ਪਵੇਗਾ।
ਸਵਈਆ ਇਸ ਬਾਸਰ ਮੈਂ ਸਭ ਤਿਆਰੀ ਕਰਾਏ ਕਯੋ ਤੁਮ ਮੈਂ ਪੁਰਤੇ ਨਿਕਸੈ,
ਉਸ ਦਿਨ ਪ੍ਰਿਥੀ ਚੰਦ ਨੇ ਸਾਰਾ ਦਿਨ ਤਿਆਰੀ ਕਰਾਈ ਜਾਣ ਦੀ, ਸਾਰਾ ਦਿਨ ਤਿਆਰੀ ਕਰਾਉਂਦਾ ਰਿਹਾ, ਜਿੰਨਾ ਹੁਣ ਸਮਾਨ ਕਿਹੜਾ ਥੋੜਾ ਪ੍ਰਿਥੀ ਚੰਦ ਦਾ ਕਈ ਸਾਲਾਂ ਦਾ ਇਕੱਠਾ ਕੀਤਾ ਹੋਇਆ, ਕੱਲਾ ਕੱਲਾ ਸਮਾਨ ਸਾਰਾ ਇਕੱਠਾ ਕਰਾ ਕੇ ਗੱਡਿਆਂ ਤੇ ਸਾਰਾ ਦਿਨ ਲਦਾਉਂਦਾ ਰਿਹਾ, ਔਰ ਕਿਹਾ ਵੀ ਜਦੋਂ ਹਨੇਰਾ ਹੋਵੇਗਾ ਹਨੇਰੇ ਦੇ ਟਾਈਮ ਅਸੀਂ ਸਵੇਰੇ ਇੱਥੋਂ ਨਿਕਲਾਂਗੇ ਜਾਵਾਂਗੇ।
ਨਰ ਹੇਰ ਕੇ ਛੇਰ ਨਾ ਕੋਈ ਕਰੇ ਸੁਣ ਬਾਤ ਕਠੋਰ ਕਹੋ ਨਾ ਸਹਿਓ,
ਕਿਉਂਕਿ ਜੇ ਦਿਨ ਦੇ ਚਾਨਣੇ ਵਿਚ ਗਏ ਤੇ ਇਹ ਨਾ ਹੋਵੇ ਕਿ ਕੋਈ ਬੰਦਾ ਸਾਨੂੰ ਵੇਖ ਕੇ ਆ ਕੇ ਸਾਨੂੰ ਛੇੜ ਕਰੇ ਤੇ ਸਾਨੂੰ ਛੇੜ ਕੇ ਆ ਕੇ ਸਾਨੂੰ ਕੋਈ ਕਠੋਰ ਗੱਲ ਕਵੇ ਤੇ ਸਾਡੇ ਕੋਲੋਂ ਕਿਸੇ ਦੀ ਕਹੀ ਹੋਈ ਕਠੋਰ ਗੱਲ ਜਰੀ ਨਹੀਂ ਜਾਣੀ, ਜੇ ਕੋਈ ਕਠੋਰ ਕਹੇਗਾ ਆ ਕੇ ਤੇ ਸਾਡੇ ਕੋਲੋਂ ਉਹਨਾਂ ਦਾ ਕਠੋਰ ਬੋਲਿਆ ਬੋਲ ਉਹ ਜਰਿਆ ਨਹੀਂ ਜਾਣਾ।
ਬਿਗਰੇ ਨਰ ਨਾਰ ਜਿਗਾਰ ਨਿਕਾਰਤ ਪੱਖ ਤੋਂ ਤਾਰਤ ਜੋ ਦਿਖ ਪੈਓ,
ਔਰ ਜਿਹੜੇ ਨਰ ਨਾਰੀਆਂ ਸਾਡੇ ਨਾਲ ਵਿਗੜੇ ਹੋਏ ਨੇ ਉਹ ਫਿਰ ਗਾਲਾਂ ਕੱਢਣਗੇ ਆ ਕੇ ਸਾਡੇ ਮੂੰਹ ਤੇ ਜੇ ਆਪਾਂ ਚਾਨਣੇ ਚ ਗਏ, ਇਸ ਕਰਕੇ ਜਦੋਂ ਲੋਕ ਸੁੱਤੇ ਹੋਣ ਨਾ ਆਪਾਂ ਹਨੇਰੇ ਚ ਨਿਕਲਣਾ, ਕਿਉਂਕਿ ਜੇ ਚਾਨਣੇ ਵਿਚ ਗਏ ਤੇ ਜਿਹੜੇ ਲੋਕ ਸਾਡੇ ਨਾਲ ਵਿਗੜੇ ਹੋਏ ਨੇ ਉਹ ਆ ਕੇ ਸਾਡੇ ਸਾਹਮਣੇ ਸਾਨੂੰ ਗਾਲਾਂ ਕੱਢਣਗੇ, ਔਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਪੱਖ ਕਰਕੇ ਸਾਡੇ ਨਾਲ ਆ ਕੇ ਝਗੜਾ ਕਰਨਗੇ।
ਸੁਣ ਲੋਕ ਹਮਾਰੇ ਦੁਖੇ ਤਿੰਨ ਤੇ ਰਿਸ਼ਤਾਰ ਕਰਾਰ ਨੋ ਹੈ ਚੱਲ ਜੈ,
ਤੇ ਸਾਡੇ ਲੋਕ ਜਦੋਂ ਉਹਨਾਂ ਦੇ ਮੂੰਹ ਗੱਲਾਂ ਸੁਣਨਗੇ ਕਿਤੇ ਸੁਣ ਕੇ ਲਾੜੀ ਨਾ ਪੈਣ, ਕਿਉਂਕਿ ਜਦੋਂ ਮਾੜਾ ਬੋਲਣਗੇ ਕਠੋਰ ਬੋਲਣਗੇ ਤੇ ਸਾਡੇ ਬੰਦਿਆਂ ਕੋਲੋਂ ਸੁਣ ਕੇ ਨਿਸਿਆ ਜਾਣਾ ਤੇ ਫਿਰ ਉਹ ਅੱਗੋਂ ਲੜਾਈ ਨਾ ਕਰ ਬੈਠਣ, ਕਿਤੇ ਚਲਦਿਆਂ ਚਲਦਿਆਂ ਆਪਣਾ ਝਗੜਾ ਨਾ ਹੋ ਜਾਏ, ਲੜਾਈ ਨਾ ਹੋ ਜਾਏ, ਕਿਉਂਕਿ ਜੇ ਲੜਾਈ ਹੋ ਗਈ ਤੇ ਆਪਣਾ ਨੁਕਸਾਨ ਹੋਣਾ, ਕਿਉਂਕਿ ਉਹ ਜ਼ਿਆਦੇ ਨੇ ਆਪਾਂ ਥੋੜੇ ਆ, ਝਗੜੇ ਦੇ ਵਿਚ ਫਿਰ ਆਪਣਾ ਨੁਕਸਾਨ ਹੀ ਹੋਣਾ, ਇਸ ਕਰਕੇ ਆਪਾਂ ਹਨੇਰੇ ਵਿਚ ਹੀ ਨਿਕਲਾਂਗੇ, ਇਥੋਂ ਚਾਨਣੇ ਵਿਚ ਨਹੀਂ ਜਾਣਾ, ਚੋਰਾਂ ਦਾ ਕੰਮ ਹੁੰਦਾ ਹਨੇਰੇ ਵਿਚ ਪਾਪ ਕਰਮ ਕਰਨੇ, ਪ੍ਰਿਥੀ ਚੰਦ ਵੀ ਪਾਪ ਕਰਮਾਂ ਵਿਚ ਪ੍ਰਵਿਰਤ ਸੀ, ਇਸ ਕਰਕੇ ਕਹਿੰਦਾ ਹਨੇਰੇ ਹਨੇਰੇ ਹੀ ਜਾਵਾਂਗੇ, ਚਾਨਣੇ ਵਿੱਚ ਲੜਾਈ ਹੋ ਸਕਦੀ ਹੈ, ਝਗੜਾ ਹੋ ਸਕਦਾ ਹੈ, ਲੋਕ ਆ ਕੇ ਸਾਡੇ ਗਲ ਪੈ ਸਕਦੇ ਨੇ ਜਿਹੜੇ ਗੁਰੂ ਅਰਜਨ ਸਾਹਿਬ ਦੇ ਪੱਖੀ ਤੇ ਹਮਾਇਤੀ ਹਨ।
ਸਵਈਆ ਪੈਂਠਿਓ ਨਕੇਤ ਮੈਂ ਬੈਠ ਰਹੋ ਸੋ ਪ੍ਰਤੀਕ ਸਾਂਝ ਪਰੈ ਸਹਿਚਾਏ।
ਘਰ ਦੇ ਵਿਚ ਬੈਠਾ ਰਿਹਾ ਪ੍ਰਿਥੀ ਚੰਦ, ਜਿਹਨੇ ਸਾਰਾ ਦਿਨ ਤਿਆਰੀ ਕਰਵਾ ਲਈ, ਉਡੀਕ ਕਰਦਾ ਵੀ ਕਦੋਂ ਸ਼ਾਮ ਹੋਵੇ, ਕਦੋਂ ਹਨੇਰਾ ਪਵੇ, ਰਾਤ ਹੋਵੇ, ਤੇ ਮੈਂ ਕੱਲ ਦੇ ਸਵੇਰ ਨੂੰ ਹੀ ਅੰਮ੍ਰਿਤ ਵੇਲੇ ਹੀ ਇੱਥੋਂ ਹਨੇਰੇ ਪਿਆ ਨਿਕਲ ਜਾਵਾਂ। ਏਦਾਂ ਪ੍ਰਿਥੀ ਚੰਦ ਘਰ ਦੇ ਵਿਚ ਬੈਠਾ ਬੜੀ ਕਾਹਲੀ ਨਾਲ ਉਡੀਕ ਕਰਦਾ ਕਦੋਂ ਸਾਂਝ ਦਾ ਸਮਾਂ ਹੋਵੇ।
ਚਿੰਤ ਮਾਂ ਨੈ ਭੋਜਨ ਕੀ ਅਬੋਲ ਇਕਾਂਤ ਪਯੋ ਇਕ ਛਾਈ।
ਬੜੀ ਚਿੰਤਾ ਪ੍ਰਿਥੀ ਚੰਦ ਦੇ ਮਨ ਚ ਚੱਲ ਰਹੀ, ਕਿਉਂਕਿ ਬਾਬੇ ਮਹਾਦੇਵ ਦਾ ਸਰਾਪ ਵੀ ਜੋ ਹੋ ਗਿਆ ਕਿ ਤੇਰਾ ਮਨ ਹਰ ਵੇਲੇ ਚਿੰਤਾ ਦੇ ਸਰੋਵਰ ਚ ਮੱਛੀ ਬਣਿਆ ਰਹੇ। ਮਨ ਚ ਬੜੀ ਚਿੰਤਾ ਚੱਲ ਰਹੀ ਹੈ, ਇਕਾਂਤ ਵਿਚ ਬੈਠਾ ਪ੍ਰਿਥੀਆ ਤੇ ਕਿਸੇ ਨਾਲ ਬੋਲਦਾ ਵੀ ਨਹੀਂ, ਕੁਝ ਅਬੋਲ ਹੋ ਕੇ ਬੈਠਾ ਹੈ, ਔਰ ਇਕ ਥਾਂ ਤੇ ਬੈਠਾ ਤੇ ਭੋਜਨ ਨਹੀਂ ਕੀਤਾ ਪ੍ਰਿਥੀ ਚੰਦ ਨੇ, ਅੱਜ ਪ੍ਰਸ਼ਾਦਾ ਵੀ ਨਹੀਂ ਛਕਿਆ।
ਦੁੰਦ ਆਦਿਕ ਬਾਤ ਤੈ ਕਿਉ ਸੁਨ ਸੇਲ ਲਗਾ ਜਨ ਸੂਲ ਉਠਾਏ।
ਗੁਰੂ ਘਰ ਵਿਚ ਨਗਾਰੇ ਵੱਜਦੇ ਸੀ, ਗੁਰੂ ਘਰ ਵਿਚ ਸ਼ਹਿਨਾਈਆਂ ਵੱਜ ਰਹੀਆਂ ਸੀ, ਗੁਰੂ ਘਰ ਚ ਨਫੀਰੀਆਂ ਵੱਜ ਰਹੀਆਂ ਸਨ, ਤੇ ਗੁਰੂ ਘਰ ਦੇ ਨਗਾਰਿਆਂ ਤੇ ਨਫੀਰੀਆਂ ਸ਼ਹਿਨਾਈਆਂ ਦੀ ਆਵਾਜ਼ ਸੁਣ ਕੇ ਪ੍ਰਿਥੀ ਚੰਦ ਨੂੰ ਆਵਾਜ਼ ਏਦਾਂ ਲੱਗਦੀ ਸੀ ਜਿਵੇਂ ਦੇ ਕਲੇਜੇ ਜੇ ਕਿਸੇ ਨੇ ਬਰਛੀ ਮਾਰ ਦਿੱਤੀ ਹੋਵੇ। ਗੁਰੂ ਘਰ ਦੀਆਂ ਖੁਸ਼ੀਆਂ ਇਹਦੇ ਮਨ ਨੂੰ ਕਿੱਥੇ ਚੰਗੀਆਂ ਲੱਗਦੀਆਂ ਸੀ, ਉਧਰ ਗੁਰੂ ਘਰ ਖੁਸ਼ੀ ਜੋ ਮਨਾਈ ਜਾ ਰਹੀ ਸੀ, ਉਥੋਂ ਦੇ ਜਿਹੜੇ ਨਗਾਰੇ ਸਨ ਉਹਨਾਂ ਦੀ ਜਿਹੜੀ ਵਾਜਿਆਂ ਦੀ ਆਵਾਜ਼ ਆਉਂਦੀ ਸੀ ਉਹ ਸੇਲੇ ਵਾਂਗੂ ਬਰਛੇ ਵਾਂਗੂ ਇਹਦੇ ਹਿਰਦੇ ਚ ਚੁਭਦੀ ਹੈ, ਮਾਨੋ ਇਹਦੇ ਅੰਦਰ ਸੂਲ ਪੈਦਾ ਹੁੰਦਾ ਹੈ, ਬੜਾ ਭੈੜਾ ਦਰਦ ਪੈਦਾ ਹੁੰਦਾ ਪ੍ਰਿਥੀਏ ਦੇ।
ਸੋ ਕਰਕੇ ਉਲਮੋ ਸਰਕੇ ਗਰਕੇ ਦੁੱਖ ਮੈਂ ਡਰਕੇ ਚਮਕਾਈ।
ਔਰ ਉਹ ਜਿਹੜੀ ਵਡਿਆਈ ਗੁਰੂ ਘਰ ਦਾ ਸੁਜਸ, ਉਹਨਾਂ ਦੇ ਘਰ ਦੀ ਜਿਹੜੀ ਨਾਦਾਂ ਦੀ ਆਵਾਜ਼ ਹੈ ਉਹ ਇਹਦੇ ਹਿਰਦੇ ਵਿਚ ਤਿੱਖੇ ਤੀਰਾਂ ਵਾਂਗੂ ਚੁਭਦੀ ਹੈ, ਇਹਦੇ ਹਿਰਦੇ ਚ ਸਰਕਦੀ ਹੈ, ਔਰ ਇਹ ਦੁੱਖ ਦੇ ਵਿਚ ਗਰਕ ਹੁੰਦਾ ਚੱਲਿਆ ਜਾ ਰਿਹਾ, ਔਰ ਪੀੜਾ ਦੇ ਨਾਲ ਬਹੁਤ ਜ਼ਿਆਦਾ ਇਹਦਾ ਹਿਰਦਾ ਜਿਹੜਾ ਇਹਦੀ ਛਾਤੀ ਹੈ ਉਹ ਡਰ ਡਰ ਕੇ ਕੰਬਦੀ ਹੈ।
ਦਵਈਆ ਪਾਨ ਅਥਿਓ ਤਮ ਛਾਏ ਗਯੋ ਕਰਮੋ ਕਰ ਮੈਂ ਗੈ ਭੋਜਨ ਲਿਆਏ।
ਇਹਨੇ ਨੂੰ ਹਨੇਰਾ ਪੈ ਗਿਆ, ਸੂਰਜ ਛਿਪ ਗਿਆ ਤੇ ਹਨੇਰਾ ਪੈ ਗਿਆ, ਜਦੋਂ ਰਾਤ ਦਾ ਸਮਾਂ ਹੋਇਆ ਤੇ ਪ੍ਰਿਥੀਆ ਅੱਗੇ ਉਡੀਕਦਾ ਸੀ ਕਦੋਂ ਰਾਤ ਪਵੇ, ਰਾਤ ਦਾ ਜਦੋਂ ਸਮਾਂ ਹੋਇਆ ਤੇ ਕਰਮੋ ਪ੍ਰਸ਼ਾਦਾ ਲੈ ਕੇ ਆਈ। ਪ੍ਰਿਥੀ ਚੰਦ ਨੇ ਦਿਨੇ ਵੀ ਅੱਜ ਪ੍ਰਸ਼ਾਦਾ ਨਹੀਂ ਸੀ ਚੱਕਿਆ, ਚਿੰਤਾ ਚ ਸਾਰਾ ਦਿਨ ਬੈਠਾ ਰਿਹਾ, ਤੇ ਕਰਮੋ ਰਾਤ ਦੇ ਸਮੇਂ ਥਾਲ ਵਿਚ ਪ੍ਰਸ਼ਾਦਾ ਪਰੋਸ ਕੇ ਪ੍ਰਿਥੀ ਵਾਸਤੇ ਲੈ ਕੇ ਆਈ।
ਧੀਰਜ ਦੀਨ ਪ੍ਰਬੋਧਨ ਕੀਨ ਪ੍ਰਬੀਨ ਮਹਾਤਮ ਕਿਉਂ ਦੁਚਿਤਾਏ।
ਆ ਕੇ ਕਰਮੋ ਨੇ ਧੀਰਜ ਦਿੱਤਾ ਪ੍ਰਿਥੀ ਚੰਦ ਨੂੰ, ਹੌਸਲਾ ਦਿੱਤਾ, ਧੀਰਜ ਦੇ ਕੇ ਕਹਿਣ ਲੱਗੀ ਹੌਸਲਾ ਕਰੋ, ਧੀਰਜ ਰੱਖੋ, ਤੁਸੀਂ ਤਾਂ ਬੜੇ ਸਿਆਣੇ ਹੋ ਤੇ ਇੰਨੇ ਸਿਆਣੇ ਵਿਆਣੇ ਹੋ ਕੇ ਤੁਸੀਂ ਕਿਉਂ ਆਪਣੇ ਮਨ ਚ ਦੁਚਿਤਾਈ ਰੱਖੀ ਹੋਈ ਹੈ, ਕਿਉਂ ਤੁਸੀਂ ਦੁਬਧਾ ਵਿਚ ਪਏ ਹੋਏ ਹੋ, ਕਿਉਂ ਆਪਣੇ ਮਨ ਚ ਫਿਕਰ ਤੇ ਚਿੰਤਾ ਕਰ ਰਹੇ ਹੋ।
ਜਾਣਤ ਹੈ ਸਭ ਲੋਕ ਬਿਲੋਕ ਜੇ ਪਤਸ਼ਾਹ ਸਮੀਪ ਸਦਾਏ।
ਜਿਹੜੇ ਬਾਦਸ਼ਾਹ ਦੇ ਨਾਲ ਰਹਿਣ ਵਾਲੇ ਬੰਦੇ ਨੇ ਉਹ ਤੁਹਾਨੂੰ ਜਾਣਦੇ ਨੇ, ਉਹਨਾਂ ਨਾਲ ਤੁਹਾਡੀ ਜਾਣ ਪਛਾਣ, ਤੁਸੀਂ ਕਿਉਂ ਚਿੰਤਾ ਕਰਦੇ ਹੋ, ਫਿਕਰ ਤਾਂ ਤੁਹਾਡੇ ਦੁਸ਼ਮਣਾਂ ਨੂੰ ਕਰਨਾ ਚਾਹੀਦਾ, ਤੁਹਾਡੀ ਤਾਂ ਤਾਕਤ ਹੀ ਬੜੀ ਹੈ, ਕਿਉਂਕਿ ਜਿਹੜੇ ਬਾਦਸ਼ਾਹ ਦੇ ਨਿਕਟਵਰਤੀ ਰਹਿਣ ਵਾਲੇ ਸੁਲੀ ਖਾਂ ਵਰਗੇ ਨਵਾਬ ਨੇ ਉਹ ਤੁਹਾਨੂੰ ਜਾਣਦੇ ਨੇ, ਉਹਨਾਂ ਨਾਲ ਤੁਹਾਡੀ ਮਿੱਤਰਤਾ ਹੀ ਹੈ, ਉਹਨਾਂ ਨਾਲ ਤੁਹਾਡੀ ਸੱਜਣਤਾ ਹੀ ਹੈ।
ਜਾਏ ਕੇ ਫੇਰ ਨਿਕਾਸ ਦਿਓ ਪੁਰ ਆਪ ਬਸੋ ਹਟ ਦੂਰਨ ਆਏ।
ਫਿਕਰ ਨਾ ਕਰੋ, ਆਪਾਂ ਨੂੰ ਇੱਕ ਵਾਰੀ ਇੱਥੋਂ ਜਾਣਾ ਪੈਣਾ, ਇੱਕ ਵਾਰੀ ਜਾ ਕੇ ਜਦੋਂ ਬਾਦਸ਼ਾਹ ਨੂੰ ਮਿਲੋਗੇ ਫਿਰ ਆ ਕੇ ਇਹਨਾਂ ਨੂੰ ਆਪਾਂ ਕੱਢਾਂਗੇ, ਹੁਣ ਇਹ ਕੱਢ ਰਹੇ ਨੇ ਨਾ ਸਾਨੂੰ, ਫਿਰ ਅਸੀਂ ਇਹਨਾਂ ਨੂੰ ਆ ਕੇ ਇਸ ਨਗਰ ਵਿਚੋਂ ਕੱਢਾਂਗੇ, ਆ ਕੇ ਇਹਨਾਂ ਨੂੰ ਨਗਰ ਚੋਂ ਕੱਢ ਕੇ ਆਪਣੇ ਘਰ ਦੇ ਵਿਚ ਬੜੇ ਸੁੱਖ ਨਾਲ ਵਸਾਂਗੇ, ਆਪਣੇ ਇਸ ਨਗਰ ਵਿਚ ਬੜੇ ਸੁੱਖ ਨਾਲ ਵਸਾਂਗੇ।
ਕਿੰਤ ਨਿਵਾਰ ਕਰੋ ਪੁਰਸ਼ਾਰਤ ਹੋਏ ਸਕਾਰ ਜਾਨ ਤੁਮਾਰੋ
ਤੁਸੀਂ ਆਪਣੇ ਮਨ ਦੀ ਚਿੰਤਾ ਨਿਵਾਰੋ ਆਪਣੇ ਮਨ ਦੀ ਚਿੰਤਾ ਛੱਡੋ ਤੇ ਪੁਰਸ਼ਾਰਥ ਸੰਭਾਲੋ ਕਿਉਂ ਹੌਸਲਾ ਢਾਉਂਦੇ ਹੋ ਪਤੀ ਦੇਵ ਜੀ ਹੌਸਲਾ ਕਰੋ ਧੀਰਜ ਰੱਖੋ ਤੇ ਚਿੰਤਾ ਦਾ ਤਿਆਗ ਕਰੋ ਔਰ ਤੁਹਾਡਾ ਜਾਣਾ ਬੜਾ ਸਾਰਥਕ ਹੋਵੇਗਾ ਜੇ ਤੁਸੀਂ ਜਾਓਗੇ ਨਾ ਤੇ ਤੁਹਾਡਾ ਜਾਣਾ ਬੜਾ ਸਾਰਥਕ ਹੋਵੇਗਾ
ਉਦਮ ਤੇ ਬਿਨ ਪ੍ਰਾਪਤ ਹੈ ਨਾ ਸੋ ਅਬਸਲ ਸਮੂਲ ਉਖਾੜੋ
ਉਦਮ ਤੋਂ ਬਿਨਾਂ ਤਾਂ ਨੀ ਨਾ ਕੁਝ ਪ੍ਰਾਪਤ ਹੁੰਦਾ ਜੇ ਕੁਝ ਪ੍ਰਾਪਤ ਕਰਨਾ ਤੇ ਉਦਮ ਕਰਨਾ ਹੀ ਪੈਂਦਾ ਬੰਦੇ ਤੇ ਤੁਸੀਂ ਹੁਣ ਉਦਮ ਕਰੋ ਚੱਲਣ ਦਾ ਉਦਮ ਕਰੋ ਉਦਮ ਨਾਲ ਤੁਹਾਨੂੰ ਗੁਰਤਾ ਗੱਦੀ ਪ੍ਰਾਪਤ ਹੋਵੇਗੀ ਔਰ ਇਹ ਜਿਹੜਾ ਸੱਲ ਆਪਣੇ ਕਲੇਜੇ ਚ ਚੁੱਭਿਆ ਹੋਇਆ ਨਾ ਇਹਨੂੰ ਜੜ ਤੋਂ ਪੁੱਟ ਕੇ ਰੱਖ ਦਿਓ ਇਹ ਜਿਹੜਾ ਸੱਲ ਹੈ ਇਹਨੂੰ ਜੜ ਤੋਂ ਉਖਾੜ ਕੇ ਸੁੱਟ ਦਿਓ
ਲੇ ਪਤਸ਼ਾਹ ਕਿਸੈਨ ਬਦੀ ਪਕੜਾਏ ਬੀਜੈ ਨਾ ਤਦੂਰ ਉਜਾੜੋ
ਬਾਦਸ਼ਾਹ ਨੂੰ ਚੱਲ ਕੇ ਮਿਲੋ ਤੇ ਬਾਦਸ਼ਾਹ ਨੂੰ ਮਿਲ ਕੇ ਆਪਣੀ ਬਾਦਸ਼ਾਹ ਦੀ ਫੌਜ ਭੇਜ ਕੇ ਜਾਂ ਤਾਂ ਗੁਰੂ ਅਰਜਨ ਸਾਹਿਬ ਨੂੰ ਉਹਦੇ ਪਰਿਵਾਰ ਸਮੇਤ ਪਕੜ ਕੇ ਕੈਦੀ ਬਣਵਾ ਦਿਓ ਜੇ ਕੈਦੀ ਨਹੀਂ ਬਣਵਾਉਣਾ ਤੇ ਇਹਨਾਂ ਨੂੰ ਇਸ ਨਗਰ ਵਿੱਚੋਂ ਉਜਾੜ ਕੇ ਕਿਤੇ ਦੂਰ ਭੇਜ ਦਿਓ ਕਿ ਜਿੱਥੇ ਇਹਨਾਂ ਦਾ ਪਤਾ ਹੀ ਨਾ ਲੱਗੇ ਇਹਨਾਂ ਨੂੰ ਇਸ ਨਗਰ ਤੋਂ ਉਜਾੜ ਕੇ ਕਿਤੇ ਦੂਰ ਥਾਂ ਤੇ ਭੇਜ ਦਿਓ ਤੇ ਫਿਰ ਆਪਣਾ ਸਤਿਕਾਰ ਹੋਵੇਗਾ ਆਪਣੀ ਹੀ ਇੱਜ਼ਤ ਹੋਵੇਗੀ
ਪੀਵਤ ਜੇ ਦਦ ਜੀਵਤ ਨਾਇਮ ਜੀਵਤ ਨਾ ਪੁਰਲੋਰ ਉਦਾਰੇ
ਕਰਮੋ ਕਹਿੰਦੇ ਜੇ ਕਿਤੇ ਅੱਜ ਦਹੀਂ ਪੀ ਲੈਂਦਾ ਨਾ ਸ੍ਰੀ ਹਰਗੋਬਿੰਦ ਜੇ ਕਿਤੇ ਅੱਜ ਬੱਚਾ ਬਾਲਕ ਦਹੀਂ ਪੀ ਲੈਂਦਾ ਤੇ ਦਹੀਂ ਨੂੰ ਪੀਂਦਿਆਂ ਸਾਰ ਉਹਨੇ ਮਰ ਜਾਣਾ ਸੀ ਤੇ ਏਡਾ ਰੋਲਾ ਹੀ ਨਹੀਂ ਸੀ ਪੈਣਾ ਅੱਜ ਨਗਰ ਦੇ ਵਿੱਚ ਏਡਾ ਉਪਦਰਵ ਹੋਣਾ ਹੀ ਨਹੀਂ ਸੀ ਸਾਡਾ ਪਤਾ ਹੀ ਨਹੀਂ ਸੀ ਲੱਗਣਾ ਕਿਸੇ ਨੂੰ ਜੇ ਦਹੀਂ ਪੀ ਲੈਂਦਾ ਤੇ ਏਦਾਂ ਨਾ ਜੀਵਦਾ ਤੇ ਅਸੀਂ ਇਸ ਨਗਰ ਦੇ ਵਿੱਚ ਹੀ ਰਹਿਣਾ ਸੀ ਸਾਨੂੰ ਕਿਸੇ ਨੇ ਇਸ ਨਗਰ ਵਿੱਚੋਂ ਜਾਣ ਨੂੰ ਨਹੀਂ ਸੀ ਆਖਣਾ
ਯਾ ਵਿਦਵਾਸ ਅਨੇਕ ਕਹਿ ਸੁਨਹਾਮੀ ਕਛ ਨਾ ਦਿਲ ਤੇ ਦਿਲਗੀਰੀ
ਕਰਮੋ ਏਦਾਂ ਦੀਆਂ ਕਈ ਗੱਲਾਂ ਬਣਾ ਬਣਾ ਕਹਿ ਰਹੀ ਪ੍ਰਿਥੀ ਚੰਦ ਨੂੰ ਹੌਸਲਾ ਦੇ ਰਹੀ ਹੈ ਪਰ ਪ੍ਰਿਥੀ ਚੰਦ ਨੂੰ ਕਿੱਥੇ ਹੌਸਲਾ ਬੱਝਦਾ ਹੈ ਉਹਦੇ ਅੰਦਰ ਇੱਕ ਗਿਣਤੀ ਆਉਂਦੀ ਹੈ ਇੱਕ ਜਾਂਦੀ ਹੈ ਇੱਕ ਸੋਚਦਾ ਹੈ ਫਿਰ ਕੀ ਕਰਾਂਗਾ ਕੀ ਹੋਵੇਗਾ ਕੀ ਬਣੇਗਾ ਕਈ ਪ੍ਰਕਾਰ ਦੀਆਂ ਸੋਚਾਂ ਪ੍ਰਿਥੀ ਚੰਦ ਦੇ ਅੰਦਰ ਚੱਲ ਰਹੀਆਂ ਕਦੇ ਕਰਮੋ ਦੀ ਗੱਲ ਸੁਣ ਕੇ ਹਾਮੀ ਜੀ ਵੀ ਭਰ ਦਿੰਦਾ ਹੈ ਪਰ ਦਿਲ ਚੋਂ ਬੜਾ ਦਲਗੀਰ ਹੈ ਪ੍ਰਿਥੀ ਚੰਦ ਦਿਲ ਚ ਬੜਾ ਦੁਖੀ ਹੈ ਕਿ ਹੁਣ ਕੀ ਹੋਵੇਗਾ
ਕੀਨ ਆਹਾਰ ਕੋ ਅਨਕ ਬ੍ਰਿੰਦ ਵਿਚਾਰਤ ਮੇਲ ਕਰੋ ਜੋ ਸਭਾ ਜਾਗੀਰੀ
ਇਹਨੇ ਪ੍ਰਸ਼ਾਦੇ ਤਾਂ ਔਖੇ ਸੌਖੇ ਦੋ ਕੁ ਛਕ ਲਏ ਬੁਰਕੀਆਂ ਮੂੰਹ ਚ ਪਾ ਕੇ ਚਿੱਠੀ ਜਾਂਦਾ ਪਰ ਮਨ ਚ ਸੋਚੀ ਜਾਂਦਾ ਮਨ ਚ ਸੋਚੀ ਜਾਂਦਾ ਹੈ ਕਿ ਮੈਂ ਜਹਾਂਗੀਰ ਬਾਦਸ਼ਾਹ ਨਾਲ ਮੇਲ ਕਿਵੇਂ ਕਰਾਂ ਮੈਂ ਬਾਦਸ਼ਾਹ ਨੂੰ ਜਾ ਕੇ ਮਿਲਾਂਗਾ ਜਹਾਂਗੀਰ ਬਾਦਸ਼ਾਹ ਨੂੰ ਜਾ ਕੇ ਮਿਲਾਂਗਾ
ਹੋਏ ਸਹਾਇਕ ਮੇਰੇ ਸਭੈ ਕਹਿ ਕਹਿ ਜੋ ਸੁਣਾ ਮੈਂਗੋ ਮਮ ਪੀਰੀ
ਸਾਰੇ ਮੇਰੀ ਸਹਾਇਤਾ ਕਰਨਗੇ ਮੇਰੀ ਮਦਦ ਕਰਨਗੇ ਜਹਾਂਗੀਰ ਦੀ ਸਭਾ ਦੇ ਜਿੰਨੇ ਨੁਮਾਇੰਦੇ ਨੇ ਉਹ ਵੀ ਮੇਰੀ ਮਦਦ ਕਰਨਗੇ ਮੇਰੀ ਸਹਾਇਤਾ ਕਰਨਗੇ ਜਦੋਂ ਮੈਂ ਦੁਖੀ ਹੋ ਕੇ ਆਪਣਾ ਦੁੱਖ ਸੁਣਾਵਾਂਗਾ ਨਾ ਤੇ ਮੇਰਾ ਦੁੱਖ ਸੁਣ ਕੇ ਸਾਰੇ ਮੇਰੀ ਬਾਂਹ ਫੜਨਗੇ ਸਾਰੇ ਮੇਰੀ ਸਹਾਇਤਾ ਕਰਨਗੇ ਮਦਦ ਕਰਨਗੇ
ਜੇ ਤਨ ਕੋ ਆਪਣੋ ਕਰੋ ਇਹ ਬੈਠੇ ਰਹਿ ਨਾ ਪੱਥੋ ਲਿਖ ਚੀਰੀ
ਤੇ ਮੈਂ ਪੈਸਾ ਦੇ ਕੇ ਸਾਰਾ ਕੰਮ ਕਰਾਂਗਾ ਉੱਥੇ ਜੇ ਕੋਈ ਮੇਰਾ ਪੱਖ ਨਾ ਵੀ ਕਰੇਗਾ ਨਾ ਤੇ ਉਹਨੂੰ ਪੈਸਾ ਦੇ ਕੇ ਆਪਣਾ ਬਣਾ ਲਵਾਂਗਾ ਮੇਰੇ ਕੋਲ ਪੈਸੇ ਦੀ ਕਮੀ ਨਹੀਂ ਮੈਂ ਪੈਸਾ ਦੇ ਕੇ ਉਹਨੂੰ ਆਪਣਾ ਕਰ ਲਵਾਂਗਾ ਤੇ ਇਹ ਇੱਥੇ ਬੈਠੇ ਰਹਿਣਗੇ ਉਥੋਂ ਮੈਂ ਫਿਰ ਚਿੱਠੀ ਭੇਜਾਂਗਾ ਇਹਨਾਂ ਵਾਸਤੇ ਉਥੋਂ ਮੈਂ ਸੁਨੇਹਾ ਭੇਜਾਂਗਾ ਵੀ ਹੁਣ ਤਿਆਰੀ ਕਰ ਲੋ ਕਿਉਂਕਿ ਤੁਹਾਨੂੰ ਪਕੜ ਕੇ ਹੁਣ ਕੈਦੀ ਬਣਾਇਆ ਜਾਏਗਾ
ਰਹਿਣ ਕੋ ਨੈਣ ਮੈਂ ਨੀਂਦ ਨਹੀਂ ਵਿੱਚ ਐਨ ਕੁਸੈਨ ਰਿਹੋ ਪਰਕੈ
ਪ੍ਰਿਥੀ ਚੰਦ ਰਾਤ ਨੂੰ ਸੁੱਤਾ ਪਿਆ ਹੁਣ ਲੇਟਿਆ ਮੰਜੇ ਦੇ ਉੱਤੇ ਅੱਖਾਂ ਤੱਡੀਆਂ ਹੋਈਆਂ ਨੀਂਦ ਨਹੀਂ ਆਉਂਦੀ ਮਨ ਚ ਫਿਕਰ ਚੱਲ ਰਿਹਾ ਚਿੰਤਾ ਚੱਲ ਰਹੀ ਹੈ ਕੀ ਹੋਵੇਗਾ ਕੀ ਬਣੇਗਾ ਏਦਾਂ ਦੀਆਂ ਸੋਚਾਂ ਵੀ ਆਉਂਦੀਆਂ ਸੋਚਦਾ ਤਾਂ ਹੈ ਕਈ ਵਾਰ ਕਿ ਮੈਂ ਬਾਦਸ਼ਾਹ ਜਹਾਂਗੀਰ ਨੂੰ ਮਿਲਾਂਗਾ ਉਹ ਮੇਰੀ ਮਦਦ ਕਰੇਗਾ ਸੁਨੀ ਖਾਂ ਮੇਰੀ ਮਦਦ ਕਰੇਗਾ ਪਰ ਫਿਰ ਕਈ ਵਾਰ ਹੋਰ ਉਲਟੀਆਂ ਸੋਚਾਂ ਆ ਜਾਂਦੀਆਂ ਮਨ ਦੇ ਵਿੱਚ ਰਾਤ ਨੂੰ ਸੁੱਤਾ ਨੀਂਦ ਨਹੀਂ ਆਉਂਦੀ ਔਰ ਐਨ ਕੇ ਸਹਿਨ ਰਹੋ ਪਰ ਕੈ ਮੰਜੇ ਦੇ ਉੱਤੇ ਪਲੰਘੇ ਦੇ ਉੱਤੇ ਅੱਖਾਂ ਖੋਲ ਕੇ ਤੱਡੀ ਬੈਠਾ ਹੈ ਛੱਤ ਵੱਲ ਵੇਖੀ ਜਾਂਦਾ ਤੇ ਲੇਟਿਆ ਹੋਇਆ
ਪਾਪ ਬਿਖੈ ਅਨਰਾਗਤ ਜਾਗਤ ਲਾਗਤ ਨਾ ਪਲਕੈ ਛਿਰਕੈ
ਪਾਪ ਦੇ ਵਿਚ ਅਨੁਰਾਗ ਕਰਦਾ ਹਰ ਵੇਲੇ ਚਿੰਤਾ ਦੇ ਵਿਚ ਰਾਤ ਨੂੰ ਵੀ ਪਾਪ ਹੀ ਸੋਚ ਰਿਹਾ ਕੋਈ ਚੰਗੀ ਗੱਲ ਨੀ ਸੋਚੀ ਪ੍ਰਿਥੀ ਚੰਦ ਨੇ ਕੋਈ ਚੰਗੀ ਵਿਚਾਰ ਨੀ ਇਹਦੇ ਮਨ ਚ ਆਈ ਪਾਪਾਂ ਦੇ ਨਾਲ ਹੀ ਅਨੁਰਾਗ ਕਰਦਾ ਸਾਰੀ ਰਾਤ ਪਾਪਾਂ ਦੇ ਵਿਚ ਹੀ ਜਾਗ ਕੇ ਇਹਨੇ ਕੱਟੀ ਇਹਦੀਆਂ ਪਲਕਾਂ ਨੀ ਟਿਕੀਆਂ ਇਹਦੀਆਂ ਅੱਖਾਂ ਨੀ ਮੁੰਦੀਆਂ ਸਾਰੀ ਰਾਤ ਜਾਗਦਿਆਂ ਚਿੰਤਾ ਦੇ ਵਿਚ ਤੇ ਫਿਕਰ ਵਿਚ ਪਾਪ ਸੋਚਦੇ ਹੀ ਬਤੀਤ ਹੋ ਗਈ
ਸ਼ੋਕਤ ਪ੍ਰਾਤ ਉਡੀਕਤ ਹੀ ਚਾਰ ਕਰੀ ਤੇ ਚਲਿਓ ਚਰਕੈ
ਦੁੱਖ ਦੇ ਵਿਚ ਹੀ ਸਾਰੀ ਰਾਤ ਇਹਨੇ ਬਤੀਤ ਕੀਤੀ ਉਡੀਕਦਾ ਕਦੋਂ ਰਾਤ ਬੀਤੇ ਤੇ ਸਵੇਰ ਹੋਵੇ ਤੇ ਮੈਂ ਇੱਥੋਂ ਜਾਵਾਂ ਕਹਿੰਦੇ ਚਾਰ ਘੜੀਆਂ ਰਾਤ ਬਾਕੀ ਰਹਿੰਦੀ ਸੀ ਅੰਮ੍ਰਿਤ ਵੇਲੇ ਦਾ ਸਮਾਂ ਹਨੇਰੇ ਵਿਚ ਹੀ ਕਿ ਕਿਸੇ ਨੂੰ ਪਤਾ ਨਾ ਲੱਗੇ ਤਿਆਰੀ ਤਾਂ ਇਹਨੇ ਸਾਰੀ ਇੱਕ ਦਿਨ ਪਹਿਲਾਂ ਹੀ ਕਰਾ ਲਈ ਸੀ ਰਾਤ ਤੋਂ ਪਹਿਲਾਂ ਹੀ ਗੱਡਿਆਂ ਦੇ ਉੱਤੇ ਸਾਰਾ ਸਾਜੋ ਸਮਾਨ ਲੱਦ ਲਿਆ ਸੀ ਬਸ ਸਵੇਰੇ ਉੱਠ ਕੇ ਬਹਿ ਕੇ ਗੱਡਿਆਂ ਤੇ ਜਾਣਾ ਹੀ ਸੀ ਇਹੋ ਜਿਹੇ ਢੰਗ ਨਾਲ ਤਿਆਰੀ ਕਰਾ ਲਈ ਸੀ ਪ੍ਰਿਥੀਏ ਨੇ ਤੇ ਸਵੇਰੇ ਅੰਮ੍ਰਿਤ ਵੇਲੇ ਹੀ ਹਨੇਰੇ ਵਿਚ ਹੀ ਇਹ ਆਪੋ ਆਪਣੇ ਵਾਹਨਾਂ ਤੇ ਗੱਡਿਆਂ ਤੇ ਸਵਾਰ ਹੋਏ ਨੇ ਤੇ ਚੱਲ ਪਏ ਨੇ
ਸੇਵਕ ਦਾਸੀ ਲਏ ਮੰਤਾ ਸੰਗ ਔਰ ਸਮਾਜ ਸਮੇ ਭਰਕੇ
ਇਹਨੇ ਆਪਣੇ ਸੇਵਕ ਆਪਣੀਆਂ ਦਾਸੀਆਂ ਜਿਹੜੀਆਂ ਕਰਮੋ ਦੀਆਂ ਦਾਸੀਆਂ ਸੀ ਉਹਨਾਂ ਨੂੰ ਵੀ ਨਾਲ ਲੈ ਲਿਆ ਔਰ ਉਹ ਵੀ ਆਪਣੀ ਘਰ ਵਾਲੀ ਸਮੇਤ ਸਾਰਾ ਸਾਜੋ ਸਮਾਨ ਇਕੱਠਾ ਕਰਕੇ ਗੱਡਿਆਂ ਤੇ ਲੱਦ ਕੇ ਭਰ ਕੇ ਚੱਲ ਪਏ ਨੇ
ਪੰਥ ਪਰੇ ਇੱਕ ਦੋ ਦਿਨ ਮੈਂ ਜਬ ਹੋਤ ਪਿਓ ਸੁਦਕਾ ਹੁੰਦੀ
ਕਹਿੰਦੇ ਜਦੋਂ ਤੁਰ ਪਏ ਤੇ ਦਿਨ ਚੜਦਿਆਂ ਤੱਕ ਕਾਫੀ ਦੂਰ ਤੱਕ ਚਲੇ ਗਏ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤੇ ਜਦੋਂ ਦੂਰ ਤੱਕ ਗਏ ਤੇ ਦੋ ਕੁ ਦਿਨ ਇਹਨਾਂ ਨੂੰ ਚਲਦਿਆਂ ਹੋਏ ਤੇ ਪ੍ਰਿਥੀ ਚੰਦ ਨੂੰ ਰਸਤੇ ਚ ਹੀ ਖਬਰ ਮਿਲੀ ਰਸਤੇ ਚ ਕਿਸੇ ਨੇ ਖਬਰ ਦਿੱਤੀ ਸੁਧ ਦਿੱਤੀ ਰਾਹ ਦੇ ਵਿਚ ਹੀ ਪ੍ਰਿਥੀ ਚੰਦ ਨੂੰ ਪਤਾ ਲੱਗਾ
ਹੈ ਸੁਲਹੀ ਇਤੋਰ ਅਬੈ ਪਖਸ਼ਾ ਕੇ ਪਾਸ ਨਾ ਸੇਜ ਸੁਨਈ
ਪ੍ਰਿਥੀ ਚੰਦ ਨੂੰ ਦੋ ਕੁ ਦਿਨ ਚਲਦਿਆਂ ਹੋਏ ਸੀ ਰਸਤੇ ਵਿਚ ਤੇ ਖਬਰ ਮਿਲੀ ਕਿ ਸੁਲੀ ਖਾਂ ਇਧਰ ਪੰਜਾਬ ਚ ਹੀ ਆਇਆ ਹੋਇਆ ਇਹਨੂੰ ਪਤਾ ਲੱਗਾ ਪ੍ਰਿਥੀ ਚੰਦ ਨੂੰ ਕਿ ਇਸ ਵੇਲੇ ਸੁਲੀ ਖਾਂ ਜਿਹੜਾ ਮੇਰਾ ਮਿੱਤਰ ਹੈ ਮੇਰਾ ਭਰਾ ਹੈ ਭਰਾ ਵਾਂਗੂ ਮੇਰੇ ਨਾਲ ਪਿਆਰ ਕਰਦਾ ਹੈ ਉਹ ਇਸ ਵੇਲੇ ਬਾਦਸ਼ਾਹ ਕੋਲ ਨਹੀਂ ਹੈ ਜਹਾਂਗੀਰ ਕੋਲ ਮੇਰਾ ਮਿੱਤਰ ਸੁਲੀ ਖਾਂ ਇਸ ਵਕਤ ਇਧਰ ਹੀ ਪੰਜਾਬ ਦੇ ਇਲਾਕੇ ਵਿਚ ਆਇਆ ਹੋਇਆ ਤੇ ਮੈਂ ਉਥੇ ਹੀ ਜਾ ਕੇ ਸੁਲੀ ਖਾਂ ਨੂੰ ਮਿਲਾਂ
ਹੋਤ ਪਇਓ ਸੋ ਪਰਸਾਨ ਹਿਰਦੈ ਮੈਂ ਕਾਰਜ ਮੋਏ ਬਨੈ ਦੁਨਈ
ਬੜਾ ਪ੍ਰਸੰਨ ਹੋਇਆ ਕਿ ਮੇਰਾ ਤਾਂ ਕੰਮ ਸਿੱਧ ਹੋ ਗਿਆ ਮੈਨੂੰ ਬਾਦਸ਼ਾਹ ਤੋਂ ਜਾਣ ਤੋਂ ਪਹਿਲਾਂ ਹੀ ਮੇਰਾ ਮਿੱਤਰ ਸੁਲੀ ਖਾਂ ਰਸਤੇ ਚ ਮਿਲ ਜਾਏਗਾ ਤੇ ਮੇਰੇ ਤਾਂ ਆਪੇ ਹੀ ਸਾਰੇ ਕੰਮ ਸਿੱਧ ਹੋ ਜਾਣੇ ਨੇ ਪ੍ਰਿਥੀ ਚੰਦ ਨੂੰ ਉਮੀਦ ਬੰਨਣ ਲੱਗ ਪਈ ਤੇ ਮਨ ਚ ਸੋਚਦਾ ਵੀ ਹੁਣ ਮੇਰਾ ਕਾਰਜ ਜਿਹੜਾ ਉਹ ਬਿਲਕੁਲ ਸਿੱਧ ਹੋ ਜਾਏਗਾ ਬਣ ਜਾਏਗਾ
ਇਹਰੀ ਗ੍ਰਾਮ ਵਿਖੇ ਉਤਰਿਓ ਦਿਨ ਕੇਤਕ ਕੋ ਕੁਛ ਕਾਰ ਲਈ
ਇਹਨੂੰ ਪਤਾ ਲੱਗਾ ਕਿ ਸੁਲੀ ਖਾਂ ਹੇਹਰ ਪਿੰਡ ਹੈ ਹੁਣ ਪਾਕਿਸਤਾਨ ਦੇ ਵਿਚ ਰਹਿ ਗਿਆ ਲਾਹੌਰ ਦੇ ਨੇੜੇ ਇਹ ਪਿੰਡ ਮੰਨਿਆ ਜਾਂਦਾ ਹੇਹਰ ਉਥੇ ਸੁਲੀ ਖਾਂ ਉਤਰਿਆ ਹੋਇਆ ਕਿਉਂਕਿ ਜਿਹੜਾ ਉਹ ਹੇਹਰ ਪਿੰਡ ਸੀ ਉਹ ਬਾਦਸ਼ਾਹ ਜਹਾਂਗੀਰ ਨੇ ਸੁਲੀ ਖਾਂ ਨੂੰ ਇਹਦੇ ਪਿੰਡ ਦਾ ਪਟਾ ਲਿਖ ਕੇ ਦਿੱਤਾ ਹੋਇਆ ਸੀ ਇਹਨੂੰ ਦਿੱਤਾ ਹੋਇਆ ਸੀ ਤੇ ਸੁਲੀ ਖਾਂ ਇੱਥੇ ਪੈਸਾ ਉਗਰਾਉਣ ਵਾਸਤੇ ਆਇਆ ਹੋਇਆ ਸੀ ਇਲਾਕੇ ਦਾ ਜਿਹੜਾ ਇਲਾਕੇ ਦਾ ਟੈਕਸ ਹੈ ਲੋਕਾਂ ਦੇ ਕੋਲੋਂ ਮਾਮਲਾ ਹੈ ਉਹ ਉਗਰਾਉਣ ਵਾਸਤੇ ਆਇਆ ਹੋਇਆ ਸੀ ਪ੍ਰਿਥੀ ਚੰਦ ਨੇ ਸੁਣਿਆ ਕਿ ਇਸ ਵਕਤ ਸੁਲੀ ਖਾਂ ਹੇਹਰ ਪਿੰਡ ਦੇ ਵਿਚ ਉਤਰਿਆ ਹੋਇਆ ਔਰ ਉਥੇ ਉਹ ਸਰਕਾਰੀ ਪੈਸਾ ਜਿਹੜਾ ਹੈ ਉਹ ਲੋਕਾਂ ਕੋਲੋਂ ਇਕੱਠਾ ਕਰ ਰਿਹਾ
ਕਿਉਂ ਸੁਣ ਕੇ ਸੁਲੀ ਕੋ ਤਬੈ ਮਨ ਆਨੰਦ ਤਾਰ ਪੰਥ ਪਿਆਨੋ
ਇਹ ਸੁਣ ਕੇ ਸੁਲੀ ਖਾਂ ਦੀ ਖਬਰ ਪ੍ਰਿਥੀ ਚੰਦ ਦੇ ਅੰਦਰ ਤਾਂ ਆਨੰਦ ਹੀ ਆਨੰਦ ਬਣ ਗਿਆ ਏਦਾਂ ਖੁਸ਼ ਹੋਇਆ ਪ੍ਰਿਥੀ ਚੰਦ ਮਾਨੋ ਜਿਵੇਂ ਦੇ ਸਾਰੇ ਕੰਮ ਰਾਸ ਹੋ ਗਏ ਬੜੀ ਖੁਸ਼ੀ ਹੋਈ ਪ੍ਰਿਥੀ ਚੰਦ ਨੂੰ ਔਰ ਆਪਣੇ ਹਿਰਦੇ ਚ ਆਨੰਦ ਧਾਰ ਕੇ ਸੁਲੀ ਖਾਂ ਨੂੰ ਮਿਲਣ ਵਾਸਤੇ ਹੇਹਰੀ ਪਿੰਡ ਜਿਹੜਾ ਹੈ ਉਸ ਪਾਸੇ ਨੂੰ ਪ੍ਰਿਥੀ ਚੰਦ ਆਪਣਾ ਸਬਾਬ ਲੈ ਕੇ ਸਾਜੋ ਸਮਾਨ ਲੈ ਕੇ ਚੱਲ ਪਿਆ
ਗਿਣਤੀ ਨਿਜ ਕਾਰਜ ਸਿੱਧ ਪਇਓ ਪਹਿਚਾਨੀ
ਰਸਤੇ ਚ ਜਾਂਦਾ ਕਈ ਪ੍ਰਕਾਰ ਦੀਆਂ ਗਿਣਤੀਆਂ ਮਨ ਚ ਸੋਚਦਾ ਜਾਂਦਾ ਪ੍ਰਿਥੀ ਚੰਦ ਕਈ ਪ੍ਰਕਾਰ ਦੇ ਫਿਕਰਾਂ ਨਾਲ ਇਹਦਾ ਮਨ ਸੋਚੀ ਜਾਂਦਾ ਕਈ ਪ੍ਰਕਾਰ ਦੀਆਂ ਚਿਤਵਨੀਆਂ ਚਿਤਵਦਾ ਜਾ ਰਿਹਾ ਕਿ ਮੇਰਾ ਕਾਰਜ ਸਿੱਧ ਹੋ ਗਿਆ ਮੇਰੇ ਕੰਮ ਤਾਂ ਹੁਣ ਮਾਨੋ ਜਿਵੇਂ ਰਾਸ ਹੀ ਹੋ ਗਏ ਨੇ ਮੇਰੇ ਸਾਰੇ ਕੰਮ ਸਿੱਧ ਹੋ ਗਏ ਹਨ
ਜਾਤ ਪਇਓ ਉਤਲਾਵਤ ਹੀ ਉਤਪਾਦ ਤੋਂ ਇਹ ਹਿਰਦੈ ਜੀ ਤੁਹਾਨੂੰ
ਬੜਾ ਉਤਲਾ ਕੇ ਕਾਹਲੀ ਨਾਲ ਤੁਰਿਆ ਜਾਂਦਾ ਹੈ ਪ੍ਰਿਥੀ ਚੰਦ ਮਾਨੋ ਜਿਵੇਂ ਜਾਂਦੇ ਨੇ ਉਸੂਲੀ ਖਾਨੇ ਦੇ ਵਾਸਤੇ ਗੁਰਤਾ ਗੱਦੀ ਰੱਖੀ ਹੋਵੇ ਵੀ ਇਹਨੇ ਜਾ ਕੇ ਉਹਦੇ ਤੇ ਬੈਠਣਾ ਹੀ ਸੀ ਏਦਾਂ ਖੁਸ਼ ਹੋਇਆ ਪ੍ਰਿਥੀ ਚੰਦ ਏਦਾਂ ਮਨ ਚ ਆਨੰਦਿਤ ਹੋਇਆ ਤੇ ਕਾਹਲੀ ਨਾਲ ਉਤਲਾ ਕੇ ਕਦਮ ਪਟਾਉਂਦਾ ਕਹਿੰਦਾ ਛੇਤੀ ਚੱਲੋ ਕਿਤੇ ਉਸੂਲੀ ਖਾਂ ਉੱਥੋਂ ਹੋਰ ਨਾ ਕਿਤੇ ਚਲਾ ਜਾਏ ਬੜੀ ਕਾਹਲੀ ਦੇ ਨਾਲ ਕਦਮ ਪਟਾਉਂਦਾ ਹੋਇਆ ਉਤਪਾਤ ਦੇ ਨਾਲ ਉਤਪਾਤ ਕਰਨ ਵਾਸਤੇ ਝਗੜਾ ਪੈਦਾ ਕਰਨ ਵਾਸਤੇ ਜਾ ਰਿਹਾ
ਆਪਣੇ ਲੋਕਾਂ ਤੋਂ ਕਿਮ ਬੋਲਤ ਮੋਰ ਮਨੁਰਤ ਹੋਰ ਨੀ ਜਾਣੋ
ਰਸਤੇ ਚ ਜਾਂਦਾ ਹੋਇਆ ਪ੍ਰਿਥੀ ਚੰਦ ਆਪਣੇ ਲੋਕਾਂ ਨਾਲ ਗੱਲਾਂ ਵੀ ਕਰਦਾ ਆਪਣੇ ਸਾਥੀਆਂ ਦਾਸਾਂ ਨੂੰ ਕਹਿੰਦਾ ਬਸ ਮੇਰਾ ਕੰਮ ਹੋ ਗਿਆ ਹੁਣ ਮੇਰੇ ਮਨੋਰਥ ਸਿੱਧ ਹੋ ਗਏ ਨੇ ਜੋ ਮੈਂ ਸੋਚਿਆ ਸੀ ਮੇਰੇ ਉਹ ਸਾਰੇ ਮਨੋਰਥ ਹੁਣ ਪੂਰਨ ਹੋ ਗਏ ਹਨ
ਕਬਿਤ ਸੁਲਹੀ ਨਿਕਟ ਮੇਰੋ ਮੀਤ ਹੈ ਅਮਿਤ ਮਾਂ
ਕਹਿੰਦੇ ਸੁਲਹੀ ਖਾਂ ਇੱਥੇ ਨੇੜੇ ਹੀ ਆਇਆ ਮੈਂ ਤੁਹਾਨੂੰ ਦਿੱਲੀ ਚੱਲਿਆ ਸੀ ਮਿਲਣ ਤੇ ਉਹ ਇੱਥੇ ਮੇਰੇ ਨੇੜੇ ਉਤਰਿਆ ਹੋਇਆ ਨੇੜੇ ਆਇਆ ਹੋਇਆ ਮੈਨੂੰ ਦਿੱਲੀ ਜਾਣ ਦੀ ਹਾਲੇ ਲੋੜ ਨਹੀਂ ਪੈਣੀ ਸੁਲਹੀ ਇੱਥੇ ਨੇੜੇ ਆਇਆ ਹੋਇਆ ਮੇਰਾ ਬੜਾ ਮਿੱਤਰ ਹੈ ਪਿਆਰਾ ਅਮਿਤ ਮਹਾਂ ਇਹੋ ਜਿਹਾ ਮਿੱਤਰ ਹੈ ਵੀ ਸਾਡੀ ਮਿੱਤਰਤਾ ਟੁੱਟਣ ਵਾਲੀ ਨਹੀਂ ਸਾਡੀ ਮਿੱਤਰਤਾ ਬੜੀ ਗਹਿਰੀ ਹੈ ਸਾਡਾ ਯਾਰਾਨਾ ਬੜਾ ਗਹਿਰਾ ਹੈ
ਮਿਲ ਕੇ ਵਿਕਟ ਛਿਪਰ ਗਵਾਇਓ
ਮੈਂ ਹੁਣ ਜਾਂਦਿਆਂ ਸੁਲਹੀ ਖਾਂ ਨਾਲ ਮਿਲ ਕੇ ਜਿਹੜਾ ਮੇਰਾ ਪੱਕਾ ਦੁਸ਼ਮਣ ਹੈ ਨਾ ਬੜੀ ਛੇਤੀ ਨਾਲ ਇਹਨੂੰ ਪਕੜਾ ਦਿਆਂਗਾ ਮੇਰੇ ਦੁਸ਼ਮਣ ਨੂੰ ਛੇਤੀ ਨਾਲ ਹੁਣ ਮੈਂ ਜਾ ਕੇ ਪਕੜਾਵਾਂਗਾ ਇਹਨੂੰ ਕੈਦੀ ਬਣਾਵਾਂਗਾ
ਪੁੱਤਰ ਕੇ ਸਮੇਤ ਜਾਏ ਪੱਤਰੋ ਨਿਕੇਤ ਵਿਖੇ
ਮੈਂ ਗੁਰੂ ਅਰਜਨ ਸਾਹਿਬ ਨੂੰ ਕੱਲਿਆਂ ਨੂੰ ਨਹੀਂ ਉਹਨਾਂ ਦੇ ਪੁੱਤਰ ਦੇ ਸਮੇਤ ਉਹਨਾਂ ਨੂੰ ਫੜਾਂਗਾ ਕਿਉਂਕਿ ਜੇ ਕੱਲਿਆਂ ਨੂੰ ਫੜਿਆ ਤੇ ਕੱਲ ਉਹਨਾਂ ਦੇ ਪੁੱਤਰ ਨੇ ਦਾਅਵੇਦਾਰ ਹੋ ਜਾਣਾ ਇਸ ਕਰਕੇ ਮੈਂ ਅੱਗੇ ਇਹ ਉਪਦਰਵ ਉੱਠਣ ਹੀ ਨਹੀਂ ਦੇਣਾ ਜੜੋਂ ਹੀ ਲੜਾਈ ਮੁਕਾਣੀ ਹੈ ਗੁਰੂ ਅਰਜਨ ਸਾਹਿਬ ਦੇ ਸਮੇਤ ਉਹਨਾਂ ਦੇ ਪੁੱਤਰ ਨੂੰ ਪਕੜ ਕੇ ਮੰਗਵਾਵਾਂਗਾ
ਮੋਚਨ ਕਿਹੇਤ ਕੋ ਹੋਏ ਨਾ ਸਿਖਾਇਓ
ਕਹਿੰਦਾ ਇਹੋ ਜਿਹੀ ਥਾਂ ਤੇ ਕਾਰਾਗ੍ਰਹਿ ਵਿਚ ਸੁਟਾਵਾਂਗਾ ਇਹਨਾਂ ਨੂੰ ਕਿ ਕੋਈ ਇਹਨਾਂ ਨੂੰ ਬਚਾਉਣ ਵਾਲਾ ਨਹੀਂ ਆਵੇਗਾ ਕੋਈ ਇਹਨਾਂ ਨੂੰ ਛੁਡਾਉਣ ਵਾਲਾ ਨਹੀਂ ਆਵੇਗਾ ਕੋਈ ਇਹਨਾਂ ਦਾ ਪੱਖ ਨਹੀਂ ਪੂਰੇਗਾ ਨਾ ਇਹਨਾਂ ਨੂੰ ਆ ਕੇ ਕੋਈ ਛੁਡਾਵੇਗਾ
ਕਾਰਾਗ੍ਰਹਿ ਰਹੇ ਲਿਓ ਸਗਰੋ ਮੈਂ ਗ੍ਰਹਿ ਛੀਨ
ਇਹ ਕਾਰਾਗ੍ਰਹਿ ਵਿਚ ਜੇਲ ਚ ਰਹਿਣਗੇ ਕੈਦ ਖਾਨੇ ਚ ਰਹਿਣਗੇ ਗੁਰੂ ਅਰਜਨ ਸਾਹਿਬ ਤੇ ਉਹਨਾਂ ਦਾ ਪਰਿਵਾਰ ਤੇ ਉਹਨਾਂ ਦਾ ਜਿਹੜਾ ਘਰ ਘਾਟ ਹੈ ਘਰ ਬਾਰ ਹੈ ਉਹ ਸਾਰਾ ਕੁਝ ਮੈਂ ਸਾਂਭਾਂਗਾ ਇਹਨਾਂ ਨੂੰ ਜੇਲ੍ਹ ਵਿਚ ਕਰਾ ਕੇ ਉਹਨਾਂ ਦੇ ਘਰ ਬਾਰ ਨੂੰ ਸਾਰੇ ਨੂੰ ਮੈਂ ਸੰਭਾਲਾਂਗਾ ਉਹਨਾਂ ਦਾ ਗ੍ਰਹਿ ਸਾਰਾ ਕੁਝ ਮੈਂ ਖੋ ਲਵਾਂਗਾ
ਜੈਸੇ ਲੱਗੋ ਗ੍ਰਹਿ ਪਰ ਗ੍ਰਹਿ ਬਲੀ ਜਾਇਓ
ਕਹਿੰਦੇ ਜਿਵੇਂ ਛੋਟਾ ਗ੍ਰਹਿ ਹੁੰਦਾ ਨਾ ਤੇ ਵੱਡਾ ਗ੍ਰਹਿ ਉਹਦੇ ਤੇ ਬਲੀ ਹੋ ਕੇ ਉਹਨੂੰ ਢੱਕ ਲੈਂਦਾ ਜਿਵੇਂ ਚੰਦਰਮਾ ਦੇ ਉੱਤੇ ਵੱਡਾ ਗ੍ਰਹਿਣ ਆ ਜਾਏ ਤੇ ਚੰਦਰਮਾ ਨੂੰ ਸਾਰੇ ਨੂੰ ਢੱਕ ਲੈਂਦਾ ਕਹਿੰਦੇ ਇਸੇ ਤਰ੍ਹਾਂ ਜਿਵੇਂ ਛੋਟਾ ਗ੍ਰਹਿ ਵੱਡੇ ਨੂੰ ਢੱਕ ਲੈਂਦਾ ਨਾ ਇੱਦਾਂ ਮੈਂ ਇਹਨੂੰ ਢੱਕ ਲਵਾਂਗਾ
ਜਤਨ ਬਹੀਨ ਹੋਏ ਸਭਨ ਤੇ ਦੀਨ ਹੋਏ
ਕਹਿੰਦੇ ਇਹਨਾਂ ਦੇ ਸਾਰੇ ਯਤਨ ਖਾਲੀ ਹੋ ਜਾਣਗੇ ਇਹਨਾਂ ਦਾ ਕੋਈ ਯਤਨ ਰਹਿਣਾ ਹੀ ਨਹੀਂ ਕੋਈ ਯਤਨ ਨਹੀਂ ਰਹੇਗਾ ਗੁਰੂ ਅਰਜਨ ਸਾਹਿਬ ਕੋਲ ਸਾਰੇ ਯਤਨ ਉਪਾ ਜਾਂਦੇ ਰਹਿਣਗੇ ਔਰ ਇਹ ਸਾਰੇ ਪਾਸਿਓ ਦੀਨ ਹੋਣਗੇ
ਮੇਰੇ ਹੀ ਅਧੀਨ ਹੋਏ ਤਬ ਸੁਖ ਪਾਇਓ
ਫਿਰ ਇਹਨਾਂ ਨੂੰ ਮੇਰੀ ਅਧੀਨਗੀ ਕਬੂਲਣੀ ਪਏਗੀ ਫਿਰ ਇਹ ਮੇਰੇ ਅਧੀਨ ਹੋਣਗੇ ਜਦੋਂ ਮੇਰੇ ਅਧੀਨ ਹੋਣਗੇ ਤਾਂ ਇਹਨਾਂ ਨੂੰ ਸੁਖ ਮਿਲੇਗਾ ਉਦੋਂ ਤੱਕ ਸੁਖੀ ਨਹੀਂ ਹੋਣਗੇ ਗੁਰੂ ਅਰਜਨ ਸਾਹਿਬ ਪ੍ਰਿਥੀ ਚੰਦ ਇੱਦਾਂ ਆਪਣੇ ਨੌਕਰਾਂ ਨੂੰ ਕਹਿ ਰਿਹਾ ਆਪਣੇ ਦਾਸਾਂ ਨੂੰ ਕਹਿੰਦਾ ਜਦੋਂ ਗੁਰੂ ਅਰਜਨ ਸਾਹਿਬ ਮੇਰੇ ਅਧੀਨ ਹੋਣਗੇ ਨਾ ਫਿਰ ਇਹਨਾਂ ਨੂੰ ਸੁਖ ਹੋਵੇਗਾ ਨਹੀਂ ਤਾਂ ਜੇਲ੍ਹ ਖਾਨੇ ਚੋਂ ਕੈਦ ਖਾਨੇ ਚੋਂ ਇਹਨਾਂ ਨੂੰ ਕਿਸੇ ਨੇ ਨਹੀਂ ਛੁਡਾਉਣਾ ਕਿਸੇ ਨੇ ਇਹਨਾਂ ਦੀ ਗੱਲ ਨਹੀਂ ਸੁਣਨੀ ਇਹਨਾਂ ਦੀ ਮਿੰਨਤ ਨਹੀਂ ਸੁਣਨੀ
ਐਸੋ ਬਾਤ ਕਹਿ ਕਹਿ ਹੋਵੋ ਗੁਰ ਲੈ ਲੈ
ਇੱਦਾਂ ਦੀਆਂ ਗੱਲਾਂ ਕਹਿ ਕਹਿ ਕੇ ਆਪਣਿਆਂ ਲੋਕਾਂ ਨੂੰ ਕਹਿੰਦਾ ਫਿਰਦਾ ਪ੍ਰਿਥੀ ਚੰਦ ਕਹਿੰਦਾ ਬਸ ਹੁਣ ਮੈਂ ਗੁਰੂ ਬਣਿਆ ਕੇ ਬਣਿਆ ਬਸ ਹੁਣ ਤਾਂ ਮੈਂ ਗੁਰੂ ਪਦਵੀ ਨੂੰ ਪ੍ਰਾਪਤ ਹੋ ਗਿਆ ਹੁਣ ਤਾਂ ਮੈਨੂੰ ਗੁਰੂ ਦੀ ਪਦਵੀ ਮਿਲ ਹੀ ਗਈ ਹੈ, ਹੁਣ ਨੀ ਮੈਨੂੰ ਕੋਈ ਗੁਰੂ ਬਣਨ ਤੋਂ ਰੋਕ ਸਕਦਾ।
ਲੋਭ ਤਨ ਚੈ ਚੈ ਥਨ ਤੋ ਹੰਕਾਰ ਕੋ।
ਪ੍ਰਿਥੀ ਚੰਦ ਗੁਰੂ ਸਿਰਫ ਤਾਂ ਬਣਨਾ ਚਾਹੁੰਦਾ ਕਿਉਂਕਿ ਧਨ ਦੀ ਲਾਲਸਾ ਦੇ ਮਨ ਚ ਧਨ ਦੀ ਕਾਂਖਾ। ਪ੍ਰਿਥੀ ਚੰਦ ਨੂੰ ਇਹ ਨੀ ਕਿ ਗੁਰਤਾ ਗੱਦੀ ਤੇ ਬੈਠਣ ਨਾਲ ਕਿਸੇ ਜੀਵ ਦੀ ਕਲਿਆਣ ਕਰਨੀ ਹੈ ਜਾਂ ਕਿਸੇ ਦਾ ਭਲਾ ਕਰਨਾ, ਕਿਸੇ ਤੇ ਪਰਉਪਕਾਰ ਕਰਨਾ, ਇਹ ਬਿਰਤੀ ਨਹੀਂ। ਪ੍ਰਿਥੀ ਚੰਦ ਚ ਬਿਰਤੀ ਆ ਵੀ ਗੁਰੂ ਤਾਂ ਬਣਨਾ ਕਿ ਜਦੋਂ ਗੁਰੂ ਬਣਾਗਾ ਤੇ ਪੈਸੇ ਆਉਣਗੇ, ਰੁਪਈਏ ਆਉਣਗੇ, ਲੋਕਾਂ ਕੋਲ ਧਨ ਇਕੱਠਾ ਹੋਵੇਗਾ ਤੇ ਉਹ ਧਨ ਮੈਂ ਆਪਣੇ ਕੋਲ ਸਾਂਭ ਸਾਂਭ ਕੇ ਰੱਖਾਂਗਾ। ਉਸ ਲਾਲਚ ਦੇ ਵਸ ਹੋ ਕੇ ਪ੍ਰਿਥੀ ਚੰਦ ਸਾਰੀਆਂ ਗੱਲਾਂ ਕਰ ਰਿਹਾ ਔਰ ਆਪਣੇ ਹਿਰਦੇ ਵਿਚ ਬੜਾ ਵੱਡਾ ਭਾਰੀ ਹੰਕਾਰ ਧਾਰਨ ਕਰੀ ਬੈਠਾ, ਹਉਮੈ ਧਾਰਨ ਕਰੀ ਬੈਠਾ।
ਦੇਤ ਹੈ ਦੇਲਾ ਸੋ ਨਿਜ ਲੋਕ ਪਰਵਾਸੋ ਹੇਤ।
ਔਰ ਆਪਣੇ ਲੋਕਾਂ ਨੂੰ ਪਰਵਾਸਾ ਕਰਾਉਣ ਵਾਸਤੇ ਵੀ ਇਨ੍ਹਾਂ ਦਾ ਮੇਰੇ ਤੇ ਭਰੋਸਾ ਬੱਝ ਜਾਏ, ਇਸ ਕਰਕੇ ਆਪਣੇ ਲੋਕਾਂ ਨੂੰ ਦਿਲਾਸਾ ਦਿੰਦਾ ਪ੍ਰਿਥੀਆ, ਉਹਨਾਂ ਨੂੰ ਹੌਸਲਾ ਦਿੰਦਾ, ਧੀਰਗ ਦਿੰਦਾ ਵੀ ਇਹਨਾਂ ਦਾ ਮੇਰੇ ਤੇ ਹੌਸਲਾ ਬਣ ਜਾਏ, ਭਰੋਸਾ ਬਣ ਜਾਏ।
ਕਰਤ ਨਿਸ਼ਾ ਚੋਰ ਨਿਸ਼ਚੈ ਉਦਾਰ ਕੋ।
ਔਰ ਉਹਨਾਂ ਦੀ ਨਿਸ਼ਾ ਕਰਨ ਵਾਸਤੇ, ਤਸੱਲੀ ਦੇਣ ਵਾਸਤੇ ਆਪਣੇ ਲੋਕਾਂ ਨੂੰ, ਉਹਨਾਂ ਦੇ ਮਨਾਂ ਚ ਆਪਣੇ ਪ੍ਰਤੀ ਪੂਰਨ ਨਿਸ਼ਚਾ ਬਣਾਉਣ ਵਾਸਤੇ ਪ੍ਰਿਥੀਆ ਇਹ ਸਾਰੇ ਕਰਮ ਕਰ ਰਹੇ।
ਹੇਰੀ ਪਹੁੰਚਿਓ ਜਾਏ ਡੇਰਾ ਕੀਨ ਛਾਏ ਕਿਤ।
ਕਹਿੰਦੇ ਚਲਦਾ ਚਲਦਾ ਆਖਿਰਕਾਰ ਹੇਹਰੀ ਪਿੰਡ ਪਹੁੰਚ ਗਿਆ ਪ੍ਰਿਥੀਆ, ਤੇ ਹੇਹਰੀ ਪਿੰਡ ਦੇ ਨੇੜੇ ਪਹੁੰਚ ਕੇ ਕੋਈ ਜਗ੍ਹਾ ਵੇਖ ਕੇ, ਕੋਈ ਥਾਂ ਵੇਖ ਕੇ ਪ੍ਰਿਥੀਏ ਨੇ ਡੇਰਾ ਕਰ ਲਿਆ।
ਨਿਸ ਬਿਸ ਰਾਮ ਕੀਨ ਉੱਠਿਓ ਪੁਨ ਸਾਰ ਕੋ।
ਰਾਮ ਦੇ ਸਮੇਂ ਪਹੁੰਚਿਆ ਸੀ, ਰਾਤ ਇਹਨੇ ਆਰਾਮ ਕੀਤੀ ਪ੍ਰਿਥੀ ਚੰਦ ਨੇ, ਰਾਤ ਨੂੰ ਆਰਾਮ ਕੀਤਾ ਔਰ ਅਗਲੇ ਦਿਨ ਸਵੇਰ ਹੁੰਦਿਆਂ ਉੱਠਿਆ। ਕੋਈ ਨਿਤਨੇਮ ਨਹੀਂ, ਕੋਈ ਭਜਨ ਨਹੀਂ, ਕੋਈ ਬੰਦਗੀ ਨਹੀਂ, ਤੇ ਕਹਿੰਦਾ ਮੈਂ ਗੁਰੂ ਬਣਨਾ ਚਾਹੁੰਦਾ, ਬਗਲਾ ਚਾਹੁੰਦਾ ਮੈਂ ਹੰਸ ਬਣ ਜਾ। ਪਰ ਕਰਮ ਕਰਤੂਤ ਤਾਂ ਬਗਲੇ ਦੇ ਹੰਸ ਜੇ ਨਹੀਂ ਨਾ ਹੋ ਸਕਦੇ, ਵੇਖਣ ਨੂੰ ਭਵੇਂ ਹੰਸ ਭਵੇਂ ਲੱਗ ਜਾਏ, ਪਰ ਉਹਦੇ ਕਰਮ ਤੇ ਉਹਦੀਆਂ ਕਰਤੂਤਾਂ ਜਿਹੜੀਆਂ ਨੇ ਬਗਲੇ ਦੀਆਂ, ਉਹ ਹੰਸਾਂ ਵਰਗੀਆਂ ਨਹੀਂ ਹੋ ਸਕਦੀਆਂ। ਇਸੇ ਤਰ੍ਹਾਂ ਪ੍ਰਿਥੀਆ ਚਾਹੁੰਦਾ ਗੁਰੂ ਬਣਨਾ, ਪਰ ਗੁਰੂ ਜੈਸਾ ਗੁਣ ਕਿੱਥੋਂ ਲਿਆਵੇ, ਗੁਰੂ ਜੈਸੀ ਸਰਬਗਤਾ ਕਿੱਥੋਂ ਲਿਆਵੇ, ਗੁਰੂ ਜੈਸਾ ਨਿਤਨੇਮ ਕਿੱਥੋਂ ਲੈ ਕੇ ਆਵੇ। ਉਧਰ ਸਤਿਗੁਰੂ ਉੱਠਦੇ ਨੇ ਅੰਮ੍ਰਿਤ ਵੇਲੇ ਤੇ ਆਪਣੇ ਧਿਆਨ ਪਰਾਇਣ ਹੋ ਕੇ ਸਾਧਨਾ ਚ ਜੁੜ ਜਾਂਦੇ ਨੇ, ਤੇ ਪ੍ਰਿਥੀ ਚੰਦ ਸਵੇਰੇ ਉੱਠਦੇ ਹੀ ਪਾਪ ਚਿਤਵਣ ਲੱਗ ਪੈਂਦਾ। ਸਵੇਰੇ ਉੱਠਿਆ, ਦਿਨ ਚੜਿਆ ਤੇ ਉੱਠਦਿਆਂ ਸਾਰ ਪ੍ਰਿਥੀਏ ਨੇ ਇਸ਼ਨਾਨ ਪਾਨ ਕੀਤਾ ਤੇ ਉੱਠਦਿਆਂ ਸਾਰ ਤਿਆਰੀ ਕਰ ਰਿਹਾ ਵੀ ਕਿਸੇ ਤਰੀਕੇ ਹੁਣ ਜਾ ਕੇ ਸੁਲੀ ਖਾਂ ਨੂੰ ਮਿਲਾਂ।
ਮੱਜਨ ਕੋ ਨੀਰ ਚੀਰ ਪੈਰੇ ਸਰੀਰ ਸ਼ੁਭ।
ਇਹਨੇ ਇਸ਼ਨਾਨ ਪਾਨ ਕਰਕੇ ਸੋਹਣੇ ਕੱਪੜੇ ਪ੍ਰਿਥੀਏ ਨੇ ਪਾਏ ਨੇ ਸਰੀਰ ਤੇ।
ਸੁਲਹੀ ਕੇ ਤੀਰ ਪਠਿਓ ਨਰ ਸੁਧ ਸਾਰ ਕੋ।
ਔਰ ਸੁਲੀ ਖਾਂ ਕੋਲ ਸੁਨੇਹਾ ਭੇਜ ਦਿੱਤਾ ਕਿ ਜਾ ਕੇ ਸੁਲੀ ਖਾਂ ਨੂੰ ਦੱਸੋ ਕਿ ਬਾਬਾ ਪ੍ਰਿਥੀ ਚੰਦ ਜੀ ਆਏ ਨੇ ਤੁਹਾਨੂੰ ਮਿਲਣ ਲਈ। ਆਪਣਾ ਇੱਕ ਨੌਕਰ ਸੇਵਕ ਸੁਲੀ ਖਾਂ ਦੇ ਕੋਲ ਆਪਣੇ ਆਉਣ ਦੀ ਖਬਰ ਦੇਣ ਵਾਸਤੇ ਭੇਜ ਦਿੱਤਾ।
ਗਯੋ ਪੁਨ ਆਪ ਕਯੋ ਅਦਕ ਪ੍ਰਤਾਪ।
ਜਦੋਂ ਸੁਨੇਹਾ ਭੇਜ ਦਿੱਤਾ ਤੇ ਸੁਲੀ ਖਾਂ ਨੇ ਵੀ ਕਹਿ ਦਿੱਤਾ, ਅੱਗੋਂ ਜਵਾਬ ਦੇ ਦਿੱਤਾ ਕਿ ਹਾਂ ਬਾਬਾ ਪ੍ਰਿਥੀ ਚੰਦ ਜੀ ਆਓ ਜੀ ਆਇਆਂ ਨੂੰ ਤੁਹਾਨੂੰ। ਤੋ ਪ੍ਰਿਥੀ ਚੰਦ ਉਸੇ ਵਕਤ ਤਿਆਰ ਹੋਇਆ, ਪੰਜ ਸੱਤ ਚੇਲੇ ਨਾਲ ਲਏ, ਉਪਹਾਰ ਲਏ, ਭਿਟਾਵਾਂ ਲਈਆਂ, ਵਸਤੂਆਂ ਲਈਆਂ ਤੇ ਲੈ ਕੇ ਪ੍ਰਿਥੀ ਚੰਦ ਬੜਾ ਸਾਜੋ ਸਮਾਨ ਤੇ ਸੁਲੀ ਖਾਂ ਨੂੰ ਜਾ ਕੇ ਮਿਲਦਾ। ਦਰਬਾਰ ਚ ਪਹੁੰਚਦਿਆਂ ਹੀ ਇਹਨੇ ਕੋਈ ਪਰਮੇਸ਼ਰ ਦਾ ਨਾਂ ਨਹੀਂ ਲਿਆ, ਕੋਈ ਰੱਬ ਦਾ ਨਾਂ ਨਹੀਂ ਲਿਆ, ਤੇ ਦਰਬਾਰ ਵਿਚ ਇਹਦੇ ਪਹੁੰਚਦਿਆਂ ਹੀ ਸੁਲੀ ਖਾਂ ਦੇ ਕਚਹਿਰੀ ਵਿਚ ਜਾਂਦਿਆਂ ਹੀ ਦੂਰੋਂ ਹੀ ਕਹਿੰਦਾ, ਸੁਲੀ ਖਾਂ ਤੇਰਾ ਇਕਬਾਲ ਬੁਲੰਦ ਹੋ, ਤੇਰਾ ਤੇਜ ਪ੍ਰਤਾਪ ਵਧੇ, ਤੇਰੀ ਮਹਿਮਾ ਵਧੇ, ਤੇਰਾ ਪ੍ਰਤਾਪ ਵਧੇ, ਸਾਰੇ ਪਾਸੇ ਤੇਰਾ ਸੁਜਸ ਹੋਵੇ, ਤੂੰ ਬੜਾ ਵੀਰ ਤੇ ਬਲੀ ਹੋ ਕੇ ਸ਼ਤਰੂਆਂ ਦੇ ਉੱਤੇ ਸੰਤਾਪ ਦੇਵੇਂ, ਸ਼ਤਰੂਆਂ ਨੂੰ ਪਾਪੀਆਂ ਨੂੰ ਤੂੰ ਦੰਡ ਦੇਵੇਂ। ਏਦਾਂ ਕਹਿ ਕੇ ਪ੍ਰਿਥੀ ਚੰਦ ਸੁਲੀ ਖਾਂ ਨੂੰ ਮਿਲਿਆ। ਖਾਲਸਾ ਜੀ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿਚ ਸਰਵਣ ਕਰੋਗੇ। ਅੱਜ ਅਸਾੜ ਦੇ ਮਹੀਨੇ ਦੀ ਸੰਕ੍ਰਾਂਤ ਦਾ ਪਵਿੱਤਰ ਪਾਵਨ ਦਿਹਾੜਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੇ ਗਰੀਖਮ ਰੁੱਤ ਦੇ ਇਸ ਦੂਸਰੇ ਮਹੀਨੇ ਦੁਆਰਾ 12ਵਾਂ ਮਾਝ ਦੀ ਪਵਿੱਤਰ ਪਾਵਨ ਬਾਣੀ ਵਿਚ ਉਪਦੇਸ਼ ਦਿੱਤਾ। ਅਸਾੜ ਤਪੰਦਾ ਤਿਸ ਲੱਗਾ ਹਰ ਨਾਹੋ ਨਾ ਜਿੰਨਾ ਪਾਸ, जग जीवन पुरख त्याग कै मानस संधि आस आषाढ़ दे महीने द्वारा कहदे महीना तपदाई तपश भरिया उन्हां वास्ते जिन्हां दे हिरदे च रब नहीं वसदा जिन्हां दे हिरदे च पति परमेश्वर दा निवास नहीं जिहड़े हरि परमेश्वर दे नेड़े ने उन्हां नूं बलदे हुए पठां दी तत्ती अग भी को नहीं सकदी बलदा होया तेल दा कड़ाया भी भाई मरदाने दा कुछ ना बिगाड़ सकिया क्योंकि हरि ना उन्हां दे कोल सी ते जिन्हां दे कोल हरि ना हो नहीं उन्हां वास्ते महीना विषय विकारां दी तपश वाला है उन्हां दे हिरदे विषय विकारां दी अग दे विच तपदे रहिंदे ने सड़दे रहिंदे ने उन्हां दे मन पुजदे रहिंदे ने जीव तपत है बारो बार तप तप खपै बहुत बेकार महाराज जी कहिंदे वे हो जा बंदा कि जगत दे जीवन वाहिगुरु परमेश्वर दी आस छड़ के बंदिया दी आस रखदा मानस संधी आस बंदिया उत्ते अपनी टेक रखी बैठा है बंदिया उत्ते अपना भरोसा रखी बैठा है गरीब नवाज पातशाह कहिंदे महीना तेरे वास्ते सुखदाई सुहावना तां हो सकदा है जे तेरे मन च वाहिगुरु परमेश्वर दे दर्शना दी प्यास होवे अकाल पुरख परमेश्वर दे दर्शना दी सिख होवे ते गुरु के दर्शन करदिया तेरा यह समा बतीत होवे तां यह साड़ दा महीना तेरे वास्ते सुखदाई है सुहंदा है कितनियां बेनतियां प्रवान करनियां।